सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाही कुल ते प्रगट होए ताही कुल को नाम पुन द्वादस गुरिंड को मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी सतगुरु प्रताप सिंह सच्चे पातशाह जी दा पावन पवित्र इतिहास साहब जी श्रवण कर रहे से इतिहास इत्थों तक पहुंचा है कि ग्रंथाकार गुरबख्श सिंह रामपुरी जी बयान कर रहे सन के जेड़ी सतगुरु प्रताप सिंह सच्चे पातशाह जी ने जीवन नगर इलाके दे विच जमीन खरीदी एदा कुछ पिछोकड़ इतिहास है। ग्रंथाकार जी ने बयान किया कि दरअसल गल है कि सारी जमीन किसी अंग्रेज नूं उहदे वड्डे ऑफिसर ने दित्ती सी उहदे किसी कारनामे करके की कारनामा है इत्थों अज मैं कथा नूं प्रारंभ करदा। तिस को एम पायो बिरतांत पाड़ो सुनो निज भली पांत। ग्रंथाकार जी लिखते ने कि बिरतांत किस तरह वापरिया साखी किस तरह वापरी। कवि जी लिखते ने कि पढ़ो सुनो जेड़ी के भली प्रकार दे नाल सुंदर है। जारी ओयागार तिस अफसर केरा चारों तरफ आतप ने केरा। गल इस तरह हुई कि जड़ा अंग्रेज वड़ा अफसर सी अचानक ओदे घर नूं अग लग गई। कवि जी लिखते ने कि चारे पास्यों अग ने घर नूं घेरा पा लिया पर अंग्रेज ते ओदी घरवाली बाहर सन पर छोटे छोटे उन्हां दे दो बच्चे घर दे विच सन। नन्ने बारक थे मह सोए पावक माह न जावे कोए। उस अफसर दे जेड़े नन्ने पाव के छोटे बच्चे सन ओ घर दे अंदर सुते सन। कवि जी लिखते ने कि पावक माह नहीं जावे कोई हुण अग दे विच कोई भी नहीं वड़दा पाव के कोई भी जड़ा होर अफसर दा करिंदा सी नौकर सी ओ बच्चियां नूं बचाउण दे वास्ते घर दे विच दाखल नहीं होया। नौकर कुसियो पावक मैं पावक माहे बच्चे द्वैल आयो आहे। एक जड़ा अफसर दा नौकर सी ओ भी अंग्रेज सी। कवि जी लिखते ने कि ओ फिर जा वड़िया बलदी हुई अग दे विच जेड़ी के अग पूरे घर नूं साड़ रही सी। कवि जी लिखते ने कि निडर हो के अंदर वड़ गया ते किसे तरीके दे नाल ओ दोवां बच्चियां नूं सही सलामत लै के घरों बाहर आ गए। इसी पांत नौकर खित पाई ਤਿਸ ਕੋ ਦੇ ਨਹੀਂ ਤੁਰਕ ਵੰਡਾਈ। ਤੇ ਜਦੋਂ ਅਫਸਰ ਦੇ ਬੱਚੇ ਸਹੀ ਸਲਾਮਤ ਬਲਦੇ ਹੋਏ ਘਰ ਦੇ ਵਿੱਚੋਂ ਬਾਹਰ ਆ ਗਏ ਤੇ ਅਫਸਰ ਉਸ ਨੌਕਰ ਦੇ ਉੱਤੇ ਬੜਾ ਖੁਸ਼ ਹੋਇਆ। ਗ੍ਰੰਥਕਾਰ ਜੀ ਲਿਖਦੇ ਨੇ ਕਿ ਫਿਰ ਉਹਨੇ ਬਹੁਤ ਸਾਰੀ ਜਿਹੜੀ ਜਗੀਰ ਸੀ ਉਸ ਨੌਕਰ ਨੂੰ ਦੇ ਦਿੱਤੀ ਇਨਾਮ ਦੇ ਰੂਪ ਦੇ ਵਿੱਚ। ਗ੍ਰੰਥਕਾਰ ਜੀ ਲਿਖਦੇ ਨੇ ਉਹ ਤੇ ਛੋਟਾ ਆਦਮੀ ਸੀ, ਉਹਨੇ ਕਿਹੜੀ ਵਾਹੀ ਕਰਨੀ ਸੀ। ਇਸ ਤੋਂ ਇਲਾਵਾ ਅਫਸਰ ਦੀ ਨੌਕਰੀ ਕਰਦਾ ਸੀ। ਗ੍ਰੰਥਕਾਰ ਜੀ ਲਿਖਦੇ ਨੇ ਕਿ ਉਸਨੇ ਜਿਹੜੀ ਸਾਰੀ ਜ਼ਮੀਨ ਮਿਲੀ ਸੀ ਉਹ ਤੁਰਕਾਂ ਨੂੰ ਮੁਸਲਮਾਨਾਂ ਨੂੰ ਹਿੱਸੇ ਠੇਕੇ ਦੇ ਦਿੱਤੀ। ਪਰ ਕਵੀ ਜੀ ਲਿਖਦੇ ਨੇ ਕਿ ਉਹ ਜਿਹੜੇ ਤੁਰਕ ਸਨ ਉਹ ਉਹਦੇ ਪੱਲੇ ਕੁਝ ਵੀ ਨਹੀਂ ਸਨ ਪਾਉਂਦੇ, ਭਾਵ ਕਿ ਉਹਨਾਂ ਨੇ ਜ਼ਮੀਨ ਤੇ ਵਾਹੀ, ਪਰ ਉਸ ਅੰਗਰੇਜ਼ ਨੂੰ ਜਿਹੜਾ ਕਿ ਨੌਕਰ ਸੀ ਵੱਡੇ ਅਫਸਰ ਦਾ ਉਹਨੂੰ ਕੁਝ ਵੀ ਨਾ ਦਿੱਤਾ। ਇਸ ਤਰ੍ਹਾਂ ਦੀ ਵਾਰਤਾ ਵਾਪਰੀ, ਇਸ ਕਰਕੇ ਉਹ ਜ਼ਮੀਨ ਸਾਰੀ ਉਸ ਨੌਕਰ ਨੂੰ ਇਨਾਮ ਦੇ ਰੂਪ ਦੇ ਵਿੱਚ ਵੱਡੇ ਅੰਗਰੇਜ਼ ਤੋਂ ਮਿਲੀ ਸੀ। ਇਸੇ ਤਰ੍ਹਾਂ ਦਾ ਵਾਕਿਆ ਨਾਮਧਾਰੀ ਇਤਿਹਾਸ ਦੇ ਵਿੱਚ ਵੀ ਆਉਂਦਾ ਹੈ। ਸੂਬਾ ਕਾਹਨ ਸਿੰਘ ਜੀ ਜਿਹੜੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਜੇ ਹੋਏ ਸੂਬੇ ਸਨ, ਜਦੋਂ ਉਹਨਾਂ ਨੂੰ ਕੈਦ ਕੀਤਾ ਗਿਆ ਟਾਪੂ ਦੇ ਵਿੱਚ, ਤੇ ਉਸ ਟਾਪੂ ਦੇ ਉੱਤੇ ਜਿਹੜਾ ਜੰਗਲਾਤ ਮਹਿਕਮੇ ਦਾ ਵੱਡਾ ਅੰਗਰੇਜ਼ ਅਫਸਰ ਸੀ ਉਹਦੇ ਘਰ ਨੂੰ ਵੀ ਇਸੇ ਤਰ੍ਹਾਂ ਅੱਗ ਲੱਗ ਗਈ। ਉਹਦੇ ਵੀ ਦੋ ਬੱਚੇ ਉਸ ਅੱਗ ਦੇ ਘੇਰੇ ਦੇ ਵਿੱਚ ਆ ਗਏ, ਘਰ ਦੇ ਵਿੱਚ ਸਨ। ਇਸੇ ਪ੍ਰਕਾਰ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਬੱਚਿਆਂ ਨੂੰ ਬਚਾਉਣ ਦੇ ਵਾਸਤੇ ਕੋਈ ਵੀ ਨਾ ਗਿਆ, ਤੇ ਜਿਹੜੇ ਸਨ ਸੂਬਾ ਕਾਹਨ ਸਿੰਘ ਜੀ ਉਹਨਾਂ ਨੇ ਇਰਾਦੇ ਨੂੰ ਧਾਰਨ ਕੀਤਾ ਕਿ ਬੱਚਿਆਂ ਨੂੰ ਬਚਾਉਣਾ, ਭਾਵੇਂ ਕਿ ਅੰਗਰੇਜ਼ਾਂ ਦਾ ਤੇ ਨਾਮਧਾਰੀਆਂ ਦਾ ਕੋਈ ਮੇਲ ਨਹੀਂ ਹੈ। ਇੱਥੋਂ ਤੱਕ ਕਿ ਸੂਬਾ ਕਾਹਨ ਸਿੰਘ ਨੂੰ ਕੈਦੀ ਬਣਾ ਕੇ ਉੱਥੇ ਰੱਖਿਆ ਗਿਆ ਸੀ, ਪਰ ਤਾਂ ਵੀ ਸੂਬਾ ਕਾਹਨ ਸਿੰਘ ਜੀ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਮਿਸ਼ਨ ਨੂੰ ਕਾਇਮ ਰੱਖਣ ਦੇ ਵਾਸਤੇ ਦਇਆ ਨੂੰ ਧਾਰਨ ਕੀਤਾ। ਉਸ ਜਗ੍ਹਾ ਦੇ ਉੱਤੇ ਲਾਗੇ ਇੱਕ ਛੋਟੀ ਜਿਹੀ ਢਾਬ ਸੀ ਜਿਹੜੀ ਪਾਣੀ ਦੇ ਨਾਲ ਭਰੀ ਹੋਈ ਸੀ। ਸੂਬਾ ਕਾਹਨ ਸਿੰਘ ਨੇ ਇੱਕ ਵੱਡੀ ਸਾਰੀ ਰਜਾਈ ਲੈ ਕੇ ਤੇ ਪਾਣੀ ਦੇ ਵਿੱਚ ਪੂਰੀ ਡੋਬ ਦਿੱਤੀ। ਤੁਸੀਂ ਸਮਝ ਸਕਦੇ ਹੋ ਕਿ ਜਦੋਂ ਇਸੇ ਪ੍ਰਕਾਰ ਦੇ ਨਾਲ ਪੂਰੀ ਰਜਾਈ ਜਿਹੜੀ ਕਿ ਰੂੰ ਦੇ ਨਾਲ ਭਰਪੂਰ ਹੁੰਦੀ ਹੈ ਜਦੋਂ ਪਾਣੀ ਦੇ ਵਿੱਚ ਡੋਬੀ ਜਾਵੇਗੀ ਤੇ ਉਹਦਾ ਭਾਰ ਕਿਤਨਾ ਜ਼ਿਆਦਾ ਹੋ ਗਿਆ ਹੋਵੇਗਾ। ਇਸੇ ਪ੍ਰਕਾਰ ਦੇ ਨਾਲ ਰਜਾਈ ਨੂੰ ਡੋਬ ਕੇ ਤੇ ਫਿਰ ਬੜੀ ਮੁਸ਼ਕਲ ਦੇ ਨਾਲ ਆਪਣੇ ਦੁਆਲੇ ਰਜਾਈ ਦੀ ਬੁੱਕਲ ਮਾਰ ਕੇ ਕਾਹਨ ਸਿੰਘ ਬਲਦੀ ਹੋਈ ਅੱਗ ਦੇ ਅੰਦਰ ਚਲਾ ਗਿਆ ਤੇ ਉਸ ਅੰਗਰੇਜ਼ ਦੇ ਬੱਚਿਆਂ ਨੂੰ ਲਿਆ ਕੇ ਉਸਨੇ ਬਾਹਰ ਰੱਖਿਆ ਸੀ। ਉਸ ਅੰਗਰੇਜ਼ ਦੇ ਬੱਚਿਆਂ ਨੂੰ ਬਾਹਰ ਲੈ ਕੇ ਸੂਬਾ ਕਾਹਨ ਸਿੰਘ ਜੀ ਆਏ ਸਨ ਤੇ ਫਿਰ ਉਸ ਅੰਗਰੇਜ਼ ਅਫਸਰ ਨੇ ਇਹਨਾਂ ਦੀ ਜਿਹੜੀ ਕੈਦ ਸੀ ਉਹਦੇ ਵਿੱਚ ਥੋੜੀ ਖੁੱਲ ਵਰਤੀ ਸੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਗ੍ਰੰਥਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਨੇ ਬਿਆਨ ਕੀਤਾ ਕਿ ਅੰਗਰੇਜ਼ ਵੱਡੇ ਅਫਸਰ ਦੇ ਬੱਚਿਆਂ ਨੂੰ ਬਚਾਇਆ ਸੀ, ਇਸੇ ਕਰਕੇ ਉਹਨੂੰ ਬਹੁਤ ਵੱਡੀ ਜਗੀਰ ਮਿਲੀ। ਉਹਨੇ ਤੁਰਕਾਂ ਨੂੰ ਵਾਹੁਣ ਦੇ ਵਾਸਤੇ ਦਿੱਤੀ, ਪਰ ਤੁਰਕ ਉਹਨੂੰ ਕੁਝ ਦਿੰਦੇ ਨਹੀਂ ਸਨ। ਤਾਵ ਤਿਸ ਇੱਕ ਲੱਖ ਕੀ ਦੀਨੀ ਚੁਰੂ ਵਾਲੇ ਸੇਠ ਨੇ ਲੀਨੀ। ਤੇ ਜਦੋਂ ਉਹਦੇ ਪੱਲੇ ਕੁਝ ਨਾ ਪਿਆ ਤੇ ਫਿਰ ਉਹਨੇ ਸੋਚਿਆ ਕਿ ਇਸ ਤੋਂ ਚੰਗਾ ਹੋਵੇਗਾ ਕਿ ਮੈਂ ਆਪਣੀ ਜ਼ਮੀਨ ਨੂੰ ਵੇਚ ਹੀ ਦਿਆਂ। ਗ੍ਰੰਥਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਫਿਰ ਉਹਨੇ 1 ਲੱਖ ਰੁਪਈਏ ਦੀ ਜਿਹੜੀ ਜ਼ਮੀਨ ਹੈ ਉਹ ਚੁਰੂ ਵਾਲੇ ਸੇਠ ਨੂੰ ਦੇ ਦਿੱਤੀ, ਜਿਸ ਦਾ ਨਾਮ ਇਤਿਹਾਸ ਦੇ ਵਿੱਚ ਧਨਪਤ ਰਾਏ ਲਿਖਿਆ ਹੋਇਆ। ਉਸ ਕੇ ਸੰਗ ਪੀ ਏਸੇ ਹੋਈ ਤੁਰਕਣ ਹਿੱਸਾ ਦਿਓ ਨਾ ਕੋਈ। ਜਿਸ ਤਰ੍ਹਾਂ ਪਹਿਲੇ ਦੇ ਨਾਲ ਹੋਈ ਸੀ ਜ਼ਮੀਨ ਦੇ ਮਾਲਕ ਦੇ ਨਾਲ, ਇਸੇ ਤਰ੍ਹਾਂ ਉਸ ਧਨਪਤ ਰਾਏ ਸੇਠ ਦੇ ਨਾਲ ਵੀ ਵਾਰਤਾ ਵਾਪਰੀ। ਕਵੀ ਜੀ ਲਿਖਦੇ ਨੇ ਕਿ ਤੁਰਕਾਂ ਨੇ ਉਹਨੂੰ ਵੀ ਕੁਝ ਨਾ ਦਿੱਤਾ। ਤਿਸ ਨੇ 24 ਲੱਖ ਥਾਲੀਆ ਜੋ ਥਾ ਵੱਡ ਪ੍ਰਤਾਪ ਨੇ ਦਿਆ। ਭਾਵੇਂ ਕਿ ਅੰਗਰੇਜ਼ ਦੇ ਨੌਕਰ ਨੇ 1 ਲੱਖ ਰੁਪਈਏ ਦੀ ਸਾਰੀ ਜ਼ਮੀਨ ਧਨਪਤ ਰਾਏ ਸੇਠ ਨੂੰ ਵੇਚ ਦਿੱਤੀ ਸੀ, ਪਰ ਕਵੀ ਜੀ ਲਿਖਦੇ ਨੇ ਕਿ ਥੋੜਾ ਸਮਾਂ ਜਮੀਨ ਰੱਖਣ ਤੋਂ ਬਾਅਦ ਫਿਰ ਧਨਪਤ ਰਾਏ ਨੇ ਉਹੀ ਸਾਰੀ ਜਮੀਨ 24 ਲੱਖ ਰੁਪਈਏ ਦੀ ਵੇਚੀ ਸੀ। ਤੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ 24 ਲੱਖ ਰੁਪਈਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਸੀ ਤੇ ਧਨਪਤ ਰਾਏ ਸੇਠ ਤੋਂ ਇਹ ਪੂਰੇ ਇਲਾਕੇ ਦੀ ਜ਼ਮੀਨ ਨੂੰ ਖਰੀਦਿਆ ਸੀ। ਕੀਆ ਬਿਆਨਾ ਕੋਠੀ ਕੇਰਾ ਨਿਜ ਨੈਣ ਸੰਗ ਧਰਾ ਕੋ ਹੇਰਾ। 24 ਲੱਖ ਰੁਪਈਆ ਤੈ ਹੋਇਆ ਕਿ ਜ਼ਮੀਨ ਪੂਰੀ ਦਾ ਮੁੱਲ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਬਿਆਨਾ ਦੇ ਦਿੱਤਾ, ਕੁਝ ਪੈਸੇ ਉਸ ਸੇਠ ਨੂੰ ਦੇ ਦਿੱਤੇ ਬਿਆਨੇ ਦੇ ਰੂਪ ਦੇ ਵਿੱਚ, ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜੀ ਕੋਠੀ ਹੈ ਉਹਨੂੰ ਵੀ ਦੇਖਿਆ ਤੇ ਆਸੇ ਪਾਸੇ ਜਿੰਨੀ ਜਗ੍ਹਾ ਸੀ ਉਹ ਵੀ ਚੰਗੇ ਤਰੀਕੇ ਦੇ ਨਾਲ ਗੌ ਦੇ ਨਾਲ ਵੇਖੀ। ਸਹੰਸਰ ਪਾਚ ਸੇ ਸਹੰਸਰ ਪਾਚ ਮੇ ਏਕ ਮੁਰੱਬਾ ਬੇਜ਼ਮੀਨ ਆ ਲੇਵੋ ਸਬਾ। ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਸੇਵਕਾਂ ਨੂੰ ਨਾਮਧਾਰੀਆਂ ਨੂੰ ਹੁਕਮ ਕੀਤਾ ਕਿ 5000 ਰੁਪਈਏ ਦਾ ਇੱਕ ਮੁਰੱਬਾ ਜ਼ਮੀਨ ਮਿਲੇਗੀ। 25 ਕਿੱਲਿਆਂ ਦਾ ਇੱਕ ਮੁਰੱਬਾ ਹੁੰਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਸਿੱਖ 5000 ਰੁਪਈਏ ਦੇਵੇਗਾ ਉਹਨੂੰ ਇੱਕ ਮੁਰੱਬਾ ਜ਼ਮੀਨ ਮਿਲੇਗੀ। ਇਸ ਕਰਕੇ ਜਿਨ੍ਹਾਂ ਦੇ ਕੋਲ ਨਹੀਂ ਜ਼ਮੀਨ, ਜਿਹੜੇ ਬੇਜ਼ਮੀਨੇ ਨੇ, ਉਹ ਆਣ ਕੇ ਮੇਰੇ ਕਹਿਣ ਦੇ ਮੁਤਾਬਕ ਜ਼ਮੀਨ ਖਰੀਦਣ।
ਪਛਤਾਵੇਗਾ ਲੈਗਾ ਜੋਈ ਨਹੀਂ ਲੇਵੈ ਪਛਤਾਵੈ ਸੋਈ।
ਨਾਲ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਹ ਵੀ ਹੁਕਮ ਕੀਤਾ ਕਿ ਜਿਹੜਾ ਇੱਥੇ ਜ਼ਮੀਨ ਲਵੇਗਾ ਉਹ ਵੀ ਪਛਤਾਵੇਗਾ ਤੇ ਜਿਹੜਾ ਜ਼ਮੀਨ ਨਾ ਲਵੇਗਾ ਉਹ ਵੀ ਪਛਤਾਵੇਗਾ। ਸਤਿਗੁਰਾਂ ਦਾ ਕਹਿਣ ਦਾ ਭਾਵ ਸੀ ਕਿ ਜਿਹੜਾ ਪਛਤਾਵੇਗਾ ਜ਼ਮੀਨ ਲੈ ਕੇ ਉਹ ਸੋਚੇਗਾ ਬਾਅਦ ਦੇ ਵਿੱਚ ਕਿ ਮੈਂ ਥੋੜੀ ਕਿਉਂ ਖਰੀਦੀ, ਹੋਰ ਪੈਸੇ ਦਿੰਦਾ ਤੇ ਜ਼ਿਆਦਾ ਜ਼ਮੀਨ ਖਰੀਦ ਲੈਂਦਾ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਨਾ ਖਰੀਦੇਗਾ ਉਹ ਇਸ ਕਰਕੇ ਪਛਤਾਏਗਾ ਕਿਉਂਕਿ ਇਹ ਜ਼ਮੀਨ ਬਹੁਤ ਵਧੀਆ।
ਅਸ ਖੇਤ ਔਰ ਕਹੀ ਨਹੀਂ ਹੇਰੀ ਖਰੀਦ ਲੈ ਹੋ ਮਤ ਲੀਜੈ ਮੇਰੀ।
ਇਸ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਇਸ ਜ਼ਮੀਨ ਤੋਂ ਵਰਗੀ ਹੋਰ ਕੋਈ ਵੀ ਵਧੀਆ ਜ਼ਮੀਨ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰੀ ਮਤ ਲਵੋ ਤੇ ਮੇਰੇ ਆਖੇ ਲੱਗ ਕੇ ਜ਼ਮੀਨ ਨੂੰ ਖਰੀਦ ਲਵੋ। ਇਹ ਹੈ ਗੁਰੂ ਦੀ ਮਤ। ਆਮ ਤੌਰ ਦੇ ਉੱਤੇ ਆਪਾਂ ਮਨ ਮਤ ਤੇ ਗੁਰਮਤ ਸ਼ਬਦਾਂ ਦੀ ਵਰਤੋਂ ਕਰਦੇ ਹਾਂ। ਸਤਿਗੁਰਾਂ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਜਿਹੜਾ ਗੁਰੂ ਦੇ ਆਖੇ ਲੱਗਦਾ ਹੈ, ਜਿਹੜਾ ਗੁਰੂ ਦੀ ਮਤ ਲੈਂਦਾ ਹੈ, ਉਹ ਹੈ ਗੁਰਮਤ ਵਾਲਾ ਗੁਰਮੁਖ ਸਿੰਘ, ਤੇ ਜਿਹੜਾ ਆਪਣੇ ਮਨ ਦੇ ਆਖੇ ਲੱਗਦਾ ਹੈ ਉਹ ਫਿਰ ਮਨ ਮਤ ਵਾਲਾ ਮਨ ਮੁਖੀਆ ਸਿੱਖ ਹੋ ਜਾਂਦਾ ਹੈ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਖਿਆ ਖਰੀਦ ਲਿਹੋ ਮਤ ਲੀਜੈ ਮੇਰੀ, ਮੇਰੀ ਮਤ ਲਵੋ, ਮੇਰੇ ਆਖੇ ਲੱਗੋ ਤੇ ਮੇਰੇ ਆਖੇ ਲੱਗ ਕੇ ਜ਼ਮੀਨ ਖਰੀਦੋ।
ਸੈਣੀ ਕਮੋ ਸੈਣੀ ਔਰ ਕਮੋ ਥੇ ਜੇਤੇ ਸਭ ਆਏ ਹਰ ਖਤ ਹੋਏ ਤੇ।
ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਐਸਾ ਹੁਕਮ ਕੀਤਾ ਤੇ ਕਵੀ ਜੀ ਲਿਖਦੇ ਨੇ ਕਿ ਸੈਣੀ ਸਿੰਘ ਤੇ ਕਮੋ ਸਿੰਘ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਸੀ, ਜਿਹੜੇ ਕਿ ਗਰੀਬ ਸਨ, ਇਹਨਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਬਚਨ ਨੂੰ ਮੰਨ ਕੇ ਕਵੀ ਜੀ ਲਿਖਦੇ ਨੇ ਕਿ ਥੋੜੀ ਜ਼ਮੀਨ ਖਰੀਦਣੀ ਚਾਹੀ ਸਤਿਗੁਰੂ ਦੇ ਹੁਕਮ ਨੂੰ ਮੰਨ ਕੇ ਆਪਣੇ ਹਿੱਤ ਦੇ ਲਈ।
ਔਰ ਬਾਰ ਕੇ ਜ਼ਮੀਂਦਾਰ ਸਭ ਕੇ ਸਭ ਕੋ ਖੇਤ ਦੀਨੀ ਦਾ ਤਾਰ।
ਇਸ ਤੋਂ ਇਲਾਵਾ ਬਾਹਰ ਦੇ ਇਲਾਕੇ ਦੇ ਜਿਹੜੇ ਕਿ ਪਾਕਿਸਤਾਨ ਦੇ ਇਲਾਕੇ ਦੇ ਵਿੱਚੋਂ ਆਏ ਸਨ ਜ਼ਮੀਂਦਾਰ, ਉਹਨਾਂ ਨੂੰ ਵੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਸੱਚੇ ਪਾਤਸ਼ਾਹ ਜੀ ਦਾਤਾਰ ਨੇ ਜ਼ਮੀਨ ਲੈ ਕੇ ਦਿੱਤੀ। किसी अर्ध किसी सारा लीना, मलवइया पियावन कीना। इस प्रकार दे नाल अपनी वित्त दे मुताबक हर एक ने पैसे दिते। ग्रंथाकार जी लिखते ने किसी ने अद्धा मुरबा, किसी ने पूरा मुरबा, इसे प्रकार दे नाल किसी ने थोड़ी, किसी ने बहुती जमीन खरीदी। मलवइया भी आवन कीना, जेडे इस मालवे दे इलाके दे विच रहन वाले सिंह सन, इन्हां ने भी जाके उथे अपना हिस्सा पाया। रजिस्टरी लीन कराए जद ही, कोठी च चाल में आए तब ही। पहला ते सिर्फ सतगुरु प्रताप सिंह जी ने सेठ धनपत राय दे नाल बयाना कीता सी। जदों इस प्रकार दे नाल सिखा सेवकां ने बहुती माया सतगुरु प्रताप सिंह दे सपुरद कीती, ते फिर कवि जी लिखदे ने कि 24 लाख रुपया जेड़ा के पूरी जमीन दा मुल कीता गया सी, वह पूरा हो गया। कुछ बयाने दे रूप दे विच पहला दे चुके सन, बाकी जदों पैसे पूरे हो गए ते फिर सतगुरु प्रताप सिंह सच्चे पातशाह जी ने रजिस्ट्री करवाई। ते जदों रजिस्ट्री हो गई फिर उस चुचाल कोठी दे विच सतगुरु प्रताप सिंह सच्चे पातशाह जी ने आ डेरा लाया। आगे मुनशिया लूट मचाई, ठांडे होए सिंह पौर के माही। ते जेड़े तुरक सन उन्हां ने पहला उस जगह दे उते मुंशी रखे हुए सन, उस कोठी दे विच जिन्हां ने बड़ी बड़ी लुट मचाई हुई सी, किसे दे पल्ले कुछ पौंदे नहीं सन। ग्रंथाकार जी लिखदे ने ठांडे होए सिंह पौर के माही, ते फिर सतगुरु प्रताप सिंह दे सिंह उस पौर दे विच दरवाजे दे विच खड़े हुए।
जो ले गया सो उनका पया, बाकी वहां ही रख लिया।
जो कुछ पहला लै लिया सी ओ ते उन्हां दा हो गया, पर जदों दी रजिस्ट्री हो गई, जदों दा सतगुरु प्रताप सिंह जी उत्थे पहुंचे, सतगुरां दे सिंह पहुंचे, ते फिर बाकी कुछ भी उत्थों जान नहीं दिता गया। ग्रंथाकार जी लिखदे ने कि सारी जमीन दे हकदार सन, इस करके जो भी कुछ है सी सारे दे उत्ते नामधारी सिंघां ने कब्जा कीता।
टले जाम सत गुर जी आए, मानो जिम खित भाग लगाए।
ग्रंथाकार रामपुरी जी बयान करदे ने कि दिन ढल रहा सी जदों के सतगुरु प्रताप सिंह जी चुचाल कोठी दे विच पहुंचे ने। कवि जी लिखदे ने इस तरह होया, मानो जिम खित भाग लगाए, मानो के सतगुरां दे आउण दे नाल इस तरह प्रतीत होया कि जिवें पूरी जमीन नूं भाग लग गया होवे, क्योंकि जिथे सतगुरां दे चरण पै जांदे ने ओह जगह ते भागां वाली हो जांदी है। गुरबाणी दे विच पाठ आउंदा है, जिथे जाए बहे मेरा सतगुरु सो स्थान सुहावा राम राजे। ओह स्थान जिहड़ा है, ओह जिहड़ी जगह है, ਉਹ ਭਾਗਾਂ ਵਾਲੀ ਤੇ ਸੁਹਾਵਣੀ ਹੋ ਜਾਂਦੀ ਹੈ ਜਿੱਥੇ ਪੂਰਨ ਸਤਿਗੁਰੂ ਦੇ ਚਰਨ ਪੈ ਜਾਂਦੇ ਨੇ। ਗ੍ਰੰਥਾਕਾਰ ਜੀ ਨੇ ਇਹੀ ਪ੍ਰਮਾਣ ਦਿੱਤਾ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਚਰਨ ਪਾਏ, ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਇਸ ਜ਼ਮੀਨ ਦੇ ਭਾਗ ਜਾਗ ਪਏ ਹੋਣ।
ਬਾਹਰ ਕੋਠੀ ਖੁਈ ਹੈ ਜੋਈ, ਤਿਸ ਪਰ ਸ਼ਿਲਾ ਪੜੀ ਇੱਕ ਹੋਈ।
ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਰਫ ਇਕੱਲੇ ਆਏ ਸਨ, ਭਾਵ ਕੇ ਕੋਈ ਸਮਾਨ ਨਹੀਂ ਸੀ ਉਸ ਵੇਲੇ ਲਿਆਂਦਾ ਗਿਆ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਉਸ ਕੋਠੀ ਦੇ ਬਾਹਰ ਵਾਰ ਇੱਕ ਖੂਹੀ ਸੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਉਸ ਖੂਹੀ ਦੇ ਉੱਤੇ ਛੋਟਾ ਜਿਹਾ ਤਿਸ ਪਰ ਸਿਲਾ ਪੜੀ ਇੱਕ ਹੋਈ, ਉਹਦੇ ਉੱਤੇ ਇੱਕ ਸਿਲ ਪਈ ਸੀ, ਭਾਵ ਕੇ ਪੱਥਰ ਪਿਆ ਹੋਇਆ ਸੀ ਖੂਹੀ ਦੇ ਉੱਤੇ।
ਤਿਸ ਪਰ ਚੂਣ ਕਗੂੰਦਣ ਕੀਨਾ, ਪਕਾਵਣ ਹਿਤ ਬਾਟਾ ਗੜੀਨਾ।
ਉਹ ਜਿਹੜੀ ਸਿਲ ਸੀ, ਉਹ ਜਿਹੜੀ ਪੱਥਰ ਸੀ, ਉਹ ਜਿਹੜਾ ਪੱਥਰ ਸੀ, ਕਵੀ ਜੀ ਲਿਖਦੇ ਨੇ ਕਿ ਉਹਦੇ ਉੱਤੇ ਕਣਕ ਦੇ ਦਾਣਿਆਂ ਨੂੰ ਪੀ ਕੇ ਆਟਾ ਬਣਾਇਆ ਗਿਆ। ਗ੍ਰੰਥਾਕਾਰ ਜੀ ਲਿਖਦੇ ਨੇ ਤਿਸ ਪਰ ਚੂਣ ਕਗੂੰਦਣ ਕੀਨਾ, ਮਾਫ਼ ਕਰਨਾ, ਉਸ ਪੱਥਰ ਦੇ ਉੱਤੇ ਆਟੇ ਨੂੰ ਗੁੰਨਿਆ ਗਿਆ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਪਕਾਉਣ ਹਿਤ ਬਾਟਾ ਗਡੀਨਾ ਤੇ ਰੋਟੀਆਂ ਪਕਾਉਣ ਦੇ ਵਾਸਤੇ ਚਕਲੇ ਦੀ ਜਗ੍ਹਾ ਦੇ ਉੱਤੇ ਇੱਕ ਵੱਡੇ ਬਾਟੇ ਨੂੰ ਥੱਲੇ ਰੱਖਿਆ ਗਿਆ।
ਗੜਵੇ ਮਾਹੇ ਰੀਦਿਓ ਦਾਲਾ ਅਚਨੇ ਹਿਤ ਕਰ ਕੀਓ ਬਾਲਾ ਥਾਲਾ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਫਿਰ ਇੱਕ ਗੜਵੇ ਦੇ ਵਿੱਚ ਦਾਲੇ ਨੂੰ ਰਿੰਨਿਆ ਗਿਆ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਛਕਣ ਦੇ ਵਾਸਤੇ ਪ੍ਰਸ਼ਾਦਾ ਫਿਰ ਆਪਣੇ ਘਰ ਦਾ ਭਾਵ ਕੇ ਹੱਥਾਂ ਦਾ ਹੀ ਥਾਲਾ ਵਰਤਿਆ ਗਿਆ।
ਕਾਰੇ ਅਰਦਾਸ ਪ੍ਰਭ ਅਚਨੇ ਲਾਗੇ ਕਹੇ ਹੈ ਆਜ ਦਾਲਦ ਸਭ ਭਾਗੇ।
ਪ੍ਰਸ਼ਾਦਾ ਤਿਆਰ ਕੀਤਾ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਦਾ ਹੀ ਥਾਲਾ ਬਣਾਇਆ, ਹੱਥ ਦੇ ਉੱਤੇ ਹੀ ਪ੍ਰਸ਼ਾਦੇ ਨੂੰ ਰਖਵਾਇਆ। ਫਿਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਅਰਦਾਸਾ ਕਰਕੇ ਪ੍ਰਸ਼ਾਦੇ ਨੂੰ ਛਕਣ ਲੱਗੇ। ਕਹੇ ਹੈ ਆਜ ਦਾਲਦ ਸਭ ਭਾਗਾ ਤੇ ਨਾਲ ਹੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬਚਨ ਕੀਤਾ, ਅੱਜ ਸਾਰੇ ਦੇ ਸਾਰੇ ਜਿਹੜੇ ਦੁੱਖ ਦਲਿੱਦਰ ਨੇ ਉਹ ਭੱਜ ਗਏ ਨੇ, ਦੂਰ ਚਲੇ ਗਏ ਨੇ।
ਗਰੀਬਾਂ ਕੀ ਮੋਹੇ ਰੋਜ ਪੁਕਾਰਾ ਪਾਏ ਰਾਖਿਓ ਮੋਹ ਮਾਹੇ ਵਿਚਾਰਾ।
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਗਰੀਬ ਰੋਜ ਹੀ ਮੇਰੇ ਅੱਗੇ ਪੁਕਾਰਾਂ ਕਰਦੇ ਸੀ, ਫਰਿਆਦਾਂ ਕਰਦੇ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਗਰੀਬਾਂ ਦੀਆਂ ਜਿਹੜੀਆਂ ਪੁਕਾਰਾਂ ਸਨ, ਉਹਨਾਂ ਦੀਆਂ ਜਿਹੜੀਆਂ ਫਰਿਆਦਾਂ ਸਨ, ਉਹਨਾਂ ਫਰਿਆਦਾਂ ਨੇ ਮੈਨੂੰ ਬੜਾ ਲੰਮਾ ਸਮਾਂ ਵੱਡੀਆਂ ਡੂੰਘੀਆਂ ਵਿਚਾਰਾਂ ਦੇ ਵਿੱਚ ਪਾ ਕੇ ਰੱਖਿਆ ਸੀ।
ਆਬ ਮਮ ਯਤ ਸ਼ੇ ਹੀ ਸੁਖ ਪਾਇਆ ਸਗਲ ਕਲੇਵਰ ਪ੍ਰਭ ਕੀ ਦਇਆ।
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਹੁਣ ਇਸ ਵੇਲੇ ਮੈਨੂੰ ਬਹੁਤ ਹੀ ਜ਼ਿਆਦਾ ਸੁਖ ਪ੍ਰਤੀਤ ਹੋਇਆ। ਮੇਰਾ ਪੂਰੇ ਦਾ ਪੂਰਾ ਜਿਹੜਾ ਸਰੀਰ ਹੈ, ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਦੀ ਦਇਆ ਦੇ ਨਾਲ ਪ੍ਰਫੁੱਲਤ ਹੋ ਗਿਆ, ਮੈਨੂੰ ਬੜਾ ਸੁਖ ਮਲੂਮ ਹੋ ਰਿਹਾ।
ਆਬ ਮਮ ਸਿੰਘ ਕਰੇਂਗੇ ਰਾਜੂ ਪੁਨ ਹੋਣਗੇ ਨਹੀਂ ਮੁਥਾਜੂ।
ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਵਰਦਾਨ ਦੇ ਰੂਪ ਦੇ ਵਿੱਚ ਬਚਨ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਹੁਣ ਮੇਰੇ ਜਿਹੜੇ ਖਾਲਸੇ ਸਿੰਘ ਨੇ ਉਹ ਰਾਜੇ ਬਣਨਗੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ ਕਿ ਹੁਣ ਕਿਸੇ ਦੇ ਮੁਥਾਜ ਨਹੀਂ ਹੋਣਗੇ ਮੇਰੇ ਸਿੰਘ।
ਇਨਹਾ ਮੁਥਾਜੀ ਦੀਨ ਮੁਕਾਏ ਸਭ ਕੋ ਦਿਓ ਸਰਦਾਰ ਬੁਨਾਏ।
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਇਹਨਾਂ ਸਾਰਿਆਂ ਸਿੰਘਾਂ ਦੀ ਮੈਂ ਮੁਥਾਜੀ ਮੁਕਾ ਦਿੱਤੀ ਹੈ, ਖਤਮ ਕਰ ਦਿੱਤੀ ਹੈ ਇਹਨਾਂ ਸਾਰਿਆਂ ਨੂੰ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਮੈਂ ਸਰਦਾਰ ਬਣਾ ਦਿੱਤਾ।
ਬੰਜਰ ਨਹ ਰਹੇ ਹੋਏ ਗੁਲਜ਼ਾਰਾਂ ਇਹਾਂ ਹੋ ਗਈ ਬਾਗ ਬਹਾਰਾਂ।
ਕਿਉਂਕਿ ਉਹ ਜਿਹੜਾ ਇਲਾਕਾ ਹੈ ਪੁਰਾਣੇ ਸਮੇਂ ਦੇ ਵਿੱਚ ਬੰਜਰ ਹੀ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਜਦੋਂ ਉੱਥੇ ਜ਼ਮੀਨ ਖਰੀਦੀ, ਸਿੰਘਾਂ ਨੂੰ ਦਿੱਤੀ ਤੇ ਉਸ ਤੋਂ ਬਾਅਦ ਸਤਿਗੁਰਾਂ ਨੇ ਭਵਿੱਖਤ ਵਾਕ ਕੀਤੇ ਸਨ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਬੰਜਰ ਨਹੀਂ ਰਹੇ ਹੋਏ ਗੁਲਜ਼ਾਰਾਂ। ਇਹ ਜਿਹੜੀ ਧਰਤੀ ਹੁਣ ਬੰਜਰ ਲੱਗਦੀ ਹੈ, ਜਿੱਥੇ ਪੈਦਾਵਾਰ ਲੱਗਦਾ ਕਿ ਕਦੇ ਹੋਵੇਗੀ ਨਹੀਂ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਧਰਤੀ ਬੰਜਰ ਨਹੀਂ ਰਹੇਗੀ, ਇਹ ਧਰਤੀ ਜਿਹੜੀ ਹੈ ਇਹ ਬਹੁਤ ਜ਼ਿਆਦਾ ਪ੍ਰਫੁੱਲਤ ਹੋਵੇਗੀ, ਪੈਦਾਵਾਰ ਖੇਤੀ ਦੀ ਬੜੀ ਹੋਵੇਗੀ। ਕਵੀ ਜੀ ਲਿਖਦੇ ਨੇ ਹੋਏ ਗੁਲਜ਼ਾਰਾਂ, ਸਤਿਗੁਰੂ ਪ੍ਰਤਾਪ ਸਿੰਘ ਨੇ ਆਖਿਆ ਕਿ ਗੁਲਜ਼ਾਰਾਂ ਦੇ ਵਾਂਗ ਭਾਵ ਕੇ ਫੁੱਲ ਵਾੜੀਆਂ ਦੇ ਵਾਂਗ ਇੱਥੇ ਬੂਟੇ ਪ੍ਰਫੁੱਲਤ ਹੋਣਗੇ। ਇਹਾਂ ਹੋ ਗਈ ਬਾਗ ਬਹਾਰਾਂ, ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਐਸਾ ਸਮਾਂ ਹੋਵੇਗਾ ਕਿ ਬਾਗਾਂ ਵਰਗੀਆਂ ਬਹਾਰਾਂ ਇਸ ਧਰਤੀ ਦੇ ਉੱਤੇ ਹੋਣਗੀਆਂ।
ਕਰਨਾ ਨਿਦਵਾਰ ਦੀਨੋ ਜੈਸੇ ਆਜ ਪਿਖੇ ਹੈ ਆਖੋ ਤੈਸੇ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਦਇਆ ਦੇ ਸਮੁੰਦਰ ਨੇ ਉਹਨਾਂ ਨੇ ਐਸਾ ਵਰਦਾਨ ਦਿੱਤਾ ਸੀ ਤੇ ਕਵੀ ਜੀ ਲਿਖਦੇ ਨੇ ਕਿ ਹੁਣ ਅਸੀਂ ਸਾਰੇ ਆਪਣੀਆਂ ਅੱਖਾਂ ਦੇ ਨਾਲ ਉਸ ਧਰਤੀ ਨੂੰ ਉਸ ਇਲਾਕੇ ਨੂੰ ਦੇਖ ਰਹੇ ਹਾਂ ਜਿੱਥੇ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਬਚਨ ਵਾਰਦ ਸਿੱਧ ਹੋਇਆ। ਜਿਹੜਾ ਬੰਜਰ ਦਾ ਇਲਾਕਾ ਸੀ ਉੱਥੇ ਸਾਰਿਆਂ ਤੋਂ ਵਧੀਆ ਫਸਲ ਦੀ ਪੈਦਾਵਾਰ ਪਾਈ ਜਾਂਦੀ ਹੈ ਹੁੰਦੀ। ਇਸ ਪਸ਼ਚਾਤ ਏਕ ਸੌ ਏਕ ਅਖੰਡ ਪਾਠ ਮੈਂ ਅਖੰਡ ਪਾਠ ਸਹਿਕੀਨ ਬਵੇਕ। ਗ੍ਰੰਥਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ 108 101 ਗ੍ਰੰਥਕਾਰ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ 101 ਅਖੰਡ ਪਾਠ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸਹਿਤ ਮਰਿਆਦਾ ਦੇ ਉਸ ਜਗ੍ਹਾ ਦੇ ਉੱਤੇ ਕਰਵਾਇਆ। ਕੀਨੇ ਸਿੰਘ ਇਹਾਂ ਪ੍ਰਭ ਪੇਲੇ ਗੱਲਾਂ ਕਰੇ ਬਟਾਈ ਲੇਲੇ। ਗ੍ਰੰਥਕਾਰ ਜੀ ਲਿਖਦੇ ਨੇ ਕਿ ਜਿਹੜੇ ਤੁਰਕ ਪਹਿਲਾਂ ਉਸ ਜ਼ਮੀਨ ਦੇ ਉੱਤੇ ਕਾਬਜ਼ ਸਨ, ਕਵੀ ਜੀ ਲਿਖਦੇ ਨੇ ਕਿ ਉਹਨਾਂ ਨੇ ਫਿਰ ਬਖੀਲੀ ਈਰਖਾ ਕਰਨੀ ਸ਼ੁਰੂ ਕੀਤੀ। ਗ੍ਰੰਥਕਾਰ ਜੀ ਲਿਖਦੇ ਨੇ ਕਿ ਬੜੇ ਪ੍ਰਕਾਰ ਦੀਆਂ ਉਹ ਗੱਲਾਂ ਕਰਦੇ ਨੇ ਕਿ ਕੋਕਿਆਂ ਦਾ ਗੁਰੂ ਆ ਗਿਆ ਜਿਨੇ ਬਹੁਤੇ ਸਾਰੇ ਆਪਣੇ ਸਿੰਘਾਂ ਨੂੰ ਇੱਥੇ ਇਕੱਠਾ ਕੀਤਾ, ਇਸ ਤਰ੍ਹਾਂ ਲਾ ਲਾ ਕੇ ਗੱਲਾਂ ਉਹ ਬੜੀਆਂ ਕਰਨ ਲੱਗੇ। ਸਿੰਘ ਜੁਸ਼ੀਲੇ ਥੇ ਬਲਕਾਰੀ ਕਸੀਟਾ ਸਿੰਘ ਸੇਵਕ ਬਹੁ ਪਾਰੀ। ਪਰ ਗ੍ਰੰਥਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਿੰਘ ਸਨ ਉਹ ਵੀ ਵੱਡੇ ਜੋਸ਼ ਵਾਲੇ ਸਨ, ਬੜੇ ਬਲਕਾਰੀ ਸਨ, ਬੜੇ ਬਲਵਾਨ ਸਨ। ਗ੍ਰੰਥਕਾਰ ਜੀ ਲਿਖਦੇ ਨੇ ਕਿ ਕਸੀਟਾ ਸਿੰਘ ਵਰਗੇ ਜਿਹੜੇ ਸੇਵਕ ਸਤਿਗੁਰੂ ਪ੍ਰਤਾਪ ਸਿੰਘ ਦੇ ਸਨ ਉਹ ਭਾਰੀ ਬਲਵਾਨ ਸਨ, ਜਿਨ੍ਹਾਂ ਦਾ ਪਿੱਛੇ ਜ਼ਿਕਰ ਆਇਆ ਹੈ ਕਸੀਟਾ ਸਿੰਘ ਦਾ। ਇਨਸੇ ਡਰੇ ਬਹੁਤ ਮੁਸਲਕੇ ਸਨਮੁਖ ਇਨਕੇ ਝਾਂਕ ਨਾ ਸਕੇ। ਇਹਨਾਂ ਸਿੰਘਾਂ ਤੋਂ ਗ੍ਰੰਥਕਾਰ ਜੀ ਲਿਖਦੇ ਨੇ ਕਿ ਜਿਹੜੇ ਮੁਸਲੇ ਸਨ, ਜਿਹੜੇ ਤੁਰਕ ਸਨ, ਉਹ ਬਹੁਤ ਡਰੇ, ਸਨਮੁਖ ਇਨਕੇ ਝਾਂਕ ਨਾ ਸਕੇ। ਗ੍ਰੰਥਕਾਰ ਜੀ ਲਿਖਦੇ ਨੇ ਕਿ ਸਨਮੁਖ ਇਹਨਾਂ ਦੇ ਵੱਲ ਕਦੇ ਝਾਕ ਵੀ ਫੇਰ ਉਹ ਨਹੀਂ ਸਕੇ। ਵੱਡ ਪ੍ਰਤਾਪ ਕੀ ਕਿਰਪਾ ਪਾਰੀ ਸਿੰਘ ਸਵੀ ਥੇ ਬਹੁ ਬਲਕਾਰੀ। ਗ੍ਰੰਥਕਾਰ ਜੀ ਲਿਖਦੇ ਨੇ ਕਿ ਵੱਡੇ ਪ੍ਰਤਾਪ ਵਾਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਬੜੀ ਵੱਡੀ ਕਿਰਪਾ ਸੀ ਇਹਨਾਂ ਸਾਰਿਆਂ ਨਾਮਧਾਰੀ ਸਿੰਘਾਂ ਦੇ ਉੱਤੇ ਜਿਹੜੇ ਕਿ ਬੜੇ ਬਲਕਾਰੀ ਸਨ, ਬੜੇ ਬਲਵਾਨ ਸਨ। ਮੁਸਲਮਾਨੋ ਇਕੱਠ ਕਰਕੇ ਪਾਰਾ ਚਾਹੇ ਸਿੰਘਣ ਮਾਰ ਪਜਾਰਾ। ਗ੍ਰੰਥਕਾਰ ਜੀ ਲਿਖਦੇ ਨੇ ਕਿ ਜਿਹੜੇ ਮੁਸਲਮਾਨ ਨੇ ਉਹਨਾਂ ਨੇ ਬਹੁਤ ਵੱਡਾ ਇਕੱਠ ਕੀਤਾ, ਪਾਵ ਕੇ ਰਲ ਮਿਲ ਕੇ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋਏ ਨੇ। ਚਾਹੇ ਸਿੰਘਣ ਮਾਰ ਪਜਾਰਾ, ਸਾਰੇ ਜਿਹੜੇ ਤੁਰਕ ਨੇ, ਜਿਹੜੇ ਮੁਸਲਮਾਨ ਨੇ, ਉਹ ਚਾਹੁੰਦੇ ਸਨ ਕਿ ਇਹਨਾਂ ਨਾਮਧਾਰੀਆਂ ਨੂੰ ਮਾਰ ਕੇ ਇੱਥੋਂ ਭਜਾ ਦਈਏ ਤੇ ਪੂਰੀ ਜ਼ਮੀਨ ਦੇ ਉੱਤੇ ਫਿਰ ਤੋਂ ਕਾਬਜ ਹੋਈਏ। ਜਗ ਮਲੇਰ ਗਾਮ ਕੇ ਮਾਹੇ ਬਹੁਤ ਭੀੜ ਕਰ ਬੈਠੇ ਆਹੇ। ਜਗ ਮਲੇਰਾ ਪਿੰਡ ਦੇ ਵਿੱਚ ਗ੍ਰੰਥਕਾਰ ਜੀ ਲਿਖਦੇ ਨੇ ਕਿ ਮੁਸਲਮਾਨਾਂ ਦੀ ਬਹੁਤ ਭੀੜ ਹੋਈ, ਸਾਰੇ ਮਿਲ ਕੇ ਬੈਠੇ। ਜਿਸ ਪਿੰਡ ਨੂੰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੰਤ ਨਗਰ ਆਖਿਆ, ਜਿਹਨੂੰ ਸੰਤ ਨਗਰ ਆਖਿਆ ਜਾਂਦਾ ਹੈ, ਸੰਤ ਨਗਰ ਦਾ ਪਹਿਲਾ ਨਾਮ ਜਗ ਮਲੇਰਾ ਸੀ। ਗ੍ਰੰਥਕਾਰ ਜੀ ਲਿਖਦੇ ਨੇ ਉਸ ਪਿੰਡ ਦੇ ਵਿੱਚ ਬਹੁਤੇ ਸਾਰੇ ਮੁਸਲਮਾਨ ਇਕੱਠੇ ਹੋਏ ਕਿ ਨਾਮਧਾਰੀਆਂ ਨੂੰ ਮਾਰ ਕੇ ਇੱਥੋਂ ਦੌੜਾ ਦਈਏ, ਭਜਾ ਦਈਏ। ਦਮ ਦਮੇ ਸੇ ਦੋਏ ਸਿੰਘ ਚਾਲੇ ਕੂਪ ਕੀ ਗਾਡੀ ਫਿਰਤੇ ਪਾਲੇ। ਗ੍ਰੰਥਕਾਰ ਰਾਮਪੁਰੀ ਜੀ ਬਿਆਨ ਕਰਦੇ ਨੇ ਇਸੇ ਹੀ ਸਮੇਂ ਦੌਰਾਨ ਦਮਦਮੇ ਪਿੰਡ ਤੋਂ ਨਾਮਧਾਰੀ ਦੋ ਸਿੰਘ ਚੱਲੇ ਨੇ ਜਿਹੜੇ ਕਿ ਵੱਡੀ ਲੱਕੜ ਲੱਭਦੇ ਫਿਰਦੇ ਸਨ ਕਿਉਂਕਿ ਉਹਨਾਂ ਨੇ ਉਸ ਦੀ ਗਾਦੀ ਬਣਾਉਣੀ ਸੀ। ਖੂਹ ਦੇ ਉੱਤੇ ਪਾਉਣ ਦੇ ਵਾਸਤੇ ਉਹ ਲੱਕੜ ਵੱਡੀ ਲੱਭ ਰਹੇ ਸਨ।
ਈਹਾ ਪਾਣੀ ਪੀਣ ਹਿੱਤ ਅਟਕੇ ਮੁਸਲਮਾਨ ਦੋਨੋ ਝਟਕੇ।
ਤੇ ਉਹ ਜਿਹੜੇ ਗਾਦੀ ਲੱਭ ਰਹੇ ਸਨ, ਲੱਕੜ ਲੱਭ ਰਹੇ ਸਨ, ਦੋ ਨਾਮਧਾਰੀ ਸਿੰਘ ਉਹ ਫਿਰਦਿਆਂ ਫਿਰਦਿਆਂ ਜਗ ਮਲੇਰੇ ਪਿੰਡ ਦੇ ਵਿੱਚ ਪਾਣੀ ਪੀਣ ਦੇ ਵਾਸਤੇ ਆ ਗਏ ਤੇ ਉੱਥੇ ਤੁਰਕਾਂ ਦਾ ਬੜਾ ਵੱਡਾ ਇਕੱਠ ਸੀ। ਗ੍ਰੰਥਾਕਾਰ ਜੀ ਲਿਖਦੇ ਨੇ ਮੁਸਲਮਾਨੋ ਦੋਨੋ ਝਟਕੇ, ਉਹਨਾਂ ਮੁਸਲਮਾਨਾਂ ਨੇ ਦੋਵਾਂ ਨਾਮਧਾਰੀਆਂ ਸਿੰਘਾਂ ਨੂੰ ਉੱਥੇ ਮਾਰ ਦਿੱਤਾ।
ਕਭੀ ਕਭੀ ਅਸ ਕਰੇ ਉਪਦ ਉਪਦਰ ਐਸੇ ਥੇ ਉਹ ਮਾਨਵ ਪਦਰ।
ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਇਸ ਪ੍ਰਕਾਰ ਦੇ ਨਾਲ ਕਈ ਕਈ ਉਹਨਾਂ ਨੇ ਉਪਦਰ ਪੈਦਾ ਕੀਤੇ, ਭਾਵ ਕੇ ਬੜੇ ਬਖੇੜੇ ਖੜੇ ਕੀਤੇ। ਐਸੇ ਥੇ ਉਹ ਮਾਨਵ ਪਦਰ, ਐਸੇ ਭੈੜੇ ਕਵੀ ਜੀ ਲਿਖਦੇ ਨੇ ਉਹ ਮਨੁੱਖ ਸਨ ਜਿਨ੍ਹਾਂ ਨੇ ਪਹਿਲਾਂ ਤੇ ਨਾਮਧਾਰੀਆਂ ਦੇ ਨਾਲ ਵਿਰੋਧ ਕੀਤਾ, ਲਾਲਾ ਕੇ ਗੱਲਾਂ ਕੀਤੀਆਂ, ਉਸ ਤੋਂ ਬਾਅਦ ਸਲਾਹ ਬਣਾਈ ਕਿ ਨਾਮਧਾਰੀਆਂ ਨੂੰ ਮਾਰ ਕੇ ਭਜਾ ਦਈਏ। ਇਸ ਤੋਂ ਬਾਅਦ ਉਹਨਾਂ ਨੇ ਸ਼ਰੇਆਮ ਦੋ ਨਾਮਧਾਰੀ ਸਿੰਘਾਂ ਦਾ ਕਤਲ ਕਰ ਦਿੱਤਾ। ਗ੍ਰੰਥਾਕਾਰ ਜੀ ਲਿਖਦੇ ਨੇ ਹੋਰ ਵੀ ਬੜੇ ਉਪਦਰਵ ਪੈਦਾ ਕੀਤੇ, ਇਸ ਤਰ੍ਹਾਂ ਦੇ ਉਹ ਮਾੜੇ ਪੁਰਖ ਸਨ।
ਇੱਕ ਦਿਵਸ ਬਹੁ ਮੁਸਲਮਾਨ ਕੋਠੀ ਦੇ ਟਿਗ ਬੈਠੇ ਆਣ।
ਗ੍ਰੰਥਾਕਾਰ ਰਾਮਪੁਰੀ ਜੀ ਬਿਆਨ ਕਰਦੇ ਨੇ ਇੱਕ ਦਿਨ ਦੀ ਘਟਨਾ ਦਾ ਮੈਂ ਬਿਆਨ ਕਰਦਾ ਹਾਂ ਕਿ ਬਹੁਤੇ ਸਾਰੇ ਮੁਸਲਮਾਨ ਕੋਠੀ ਚੁਚਾਲ ਦੇ ਦੁਆਲੇ ਇਕੱਠੇ ਹੋ ਗਏ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਬਹੁਤ ਆਣ ਕੇ ਬਹਿ ਗਏ।
ਪ੍ਰਭ ਜੀ ਕੋਇਮ ਕਹਿਣੇ ਲਾਗੇ ਗਊ ਮਾਰਨ ਹਿਤ ਦੀਜੈ ਜਾਗੇ।
ਬਹੁਤੇ ਇਕੱਠੇ ਹੋ ਕੇ ਆਏ ਤੇ ਉਹਨਾਂ ਮੁਸਲਮਾਨਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਕਿ ਗਊ ਮਾਰਨ ਦੇ ਵਾਸਤੇ ਸਾਨੂੰ ਕੋਈ ਜਗ੍ਹਾ ਦਿਓ, ਭਾਵ ਕਿ ਕਿਸੇ ਇੱਕ ਜਗ੍ਹਾ ਦੇ ਉੱਤੇ ਸਾਨੂੰ ਗਊ ਮਾਰਨ ਦੀ ਆਗਿਆ ਦਿੱਤੀ ਜਾਵੇ।
ਇੱਕ ਗਾਮ ਮੇ ਮਾਰੇ ਗਾਈ ਔਰ ਨਹੀਂ ਔਰ ਕਹੀਂ ਅਸ ਹੋਵੇ ਨਹੀਂ।
ਕਿਉਂਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਿਸੇ ਵੀ ਮੁਸਲਮਾਨ ਨੂੰ ਗਊ ਨਹੀਂ ਸਨ ਮਾਰਨ ਦਿੰਦੇ, ਸਖਤ ਮਨਾਹੀ ਸੀ। ਗ੍ਰੰਥਾਕਾਰ ਜੀ ਲਿਖਦੇ ਨੇ ਉਹਨਾਂ ਨੇ ਮਿਲ ਕੇ ਆਣ ਕੇ ਆਖਿਆ ਹੈ ਕਿ ਸਾਨੂੰ ਇੱਕ ਪਿੰਡ ਦੇ ਦਿਓ ਕਿ ਜਿੱਥੇ ਅਸੀਂ ਗਊਆਂ ਦਾ ਕਤਲ ਕਰ ਸਕੀਏ। ਕਹਿੰਦੇ ਨੇ ਕਿ ਜਿੱਥੇ ਆਖੋਗੇ ਉੱਥੇ ਸਿਰਫ ਗਾਈਆਂ ਮਾਰੀਆਂ ਜਾਣਗੀਆਂ, ਹੋਰ ਕਿਸੇ ਜਗ੍ਹਾ ਦੇ ਉੱਤੇ ਅਸੀਂ ਕਿਸੇ ਗਊ ਦਾ ਕਤਲ ਨਹੀਂ ਕਰਾਂਗੇ, ਸਾਨੂੰ ਬਸ ਇੱਕ ਜਗ੍ਹਾ ਦੇ ਦਿਓ।
ਰਿਸਮੇ ਆਏ ਕਰੇ ਪ੍ਰਭ ਬੋਲੇ ਗਊ ਹਿਤ ਸਿੰਘਣ ਖਾਏ ਗੋਲੇ।
ਤੇ ਜਦੋਂ ਇਸ ਤਰ੍ਹਾਂ ਦੀ ਗੱਲ ਕੀਤੀ, ਇਹ ਗੱਲ ਮੰਨਣੀ ਤੇ ਬੜੀ ਦੂਰ ਦੀ ਗੱਲ ਹੈ, ਸਤਿਗੁਰੂ ਪ੍ਰਤਾਪ ਸਿੰਘ ਜੀ ਇਸ ਗੱਲ ਨੂੰ ਸੁਣ ਕੇ ਵੀ ਬਹੁਤ ਜ਼ਿਆਦਾ ਰੋਹ ਦੇ ਵਿੱਚ ਆਏ। ਸਤਿਗੁਰਾਂ ਨੇ ਗੁੱਸੇ ਦੇ ਵਿੱਚ ਆਣ ਕੇ ਆਖਿਆ, ਕਹਿੰਦੇ ਨੇ ਗਊ ਹਿਤ ਸਿੰਘਣ ਖਾਏ ਗੋਲੇ, ਅਸੀਂ ਕਿਵੇਂ ਤੁਹਾਨੂੰ ਗਊ ਮਾਰਨ ਦੀ ਆਗਿਆ ਦੇ ਸਕਦੇ ਹਾਂ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਗਊਆਂ ਦੇ ਹਿੱਤ ਦੇ ਵਾਸਤੇ, ਉਹਨਾਂ ਦੇ ਬਚਾਅ ਦੇ ਵਾਸਤੇ ਤੇ ਸਾਡੇ ਨਾਮਧਾਰੀਆਂ ਨੇ ਆਪਣੇ ਸੀਨਿਆਂ ਦੇ ਵਿੱਚ ਗੋਲੇ ਖਾਧੇ। ਇਸ਼ਾਰਾ ਹੈ ਮਲੇਰਕੋਟਲੇ ਦੇ ਸਾਕੇ ਦੇ ਵੱਲ ਕਿ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਦੇ ਉੱਤੇ ਇਹਨਾਂ ਗਊਆਂ ਦੀ ਰੱਖਿਆ ਦੇ ਵਾਸਤੇ ਬੁੱਚੜਾਂ ਨੂੰ ਨਾਮਧਾਰੀ ਸਿੰਘਾਂ ਨੇ ਮਾਰਿਆ ਸੀ ਤੇ ਫਿਰ ਅੰਗਰੇਜ਼ ਅਫਸਰ ਨੇ ਤੋਪਾਂ ਦੇ ਗੋਲਿਆਂ ਦੇ ਸਾਹਮਣੇ ਸਿੰਘਾਂ ਨੂੰ ਉਡਾ ਦਿੱਤਾ ਸੀ, ਸ਼ਹੀਦ ਕਰ ਦਿੱਤਾ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਇਹਨਾਂ ਗਊਆਂ ਦੇ ਹਿੱਤ ਦੇ ਵਾਸਤੇ ਤੇ ਸਾਡੇ ਸਿੰਘਾਂ ਨੇ ਛਾਤੀਆਂ ਦੇ ਵਿੱਚ ਗੋਲੇ ਖਾਧੇ ਨੇ ਤੇ ਤੁਸੀਂ ਕਹਿੰਦੇ ਹੋ ਕਿ ਮੈਂ ਤੁਹਾਨੂੰ ਜਗ੍ਹਾ ਦੇ ਦਿਆਂ, ਆਗਿਆ ਦੇ ਦਿਆਂ ਗਊ ਮਾਰਨ ਦੀ।
ਚਲੇ ਜਾਓ ਨਹੀਂ ਮਾਰਨ ਦੇਵੇ ਮੈਂ ਤੋ ਗਊ ਮਾਤਾ ਸਮ ਜੇਵੋ।
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਇਸ ਤੋਂ ਪਹਿਲਾਂ कि मैनू होर ज्यादा तुहाडे ते रोह आवे, मेरी अखां तों दूर चले जाओ। सतगुरु जी कहिंदे ने जे अपनी सुख लोड़दे हो इथों दौड़ जाओ चले जाओ। सतगुरु प्रताप सिंह जी कहिंदे ने गऊ हित मैं तो गऊ माता समहेरों। सतगुरु प्रताप सिंह जी कहिंदे ने कि तुहाडे वास्ते गऊ होवेगी, तुसी जानवर समझदे होवोगे, पर सतगुरु प्रताप सिंह जी कहिंदे ने असीं ते गऊ नूं अपनी माता कहिंदे हां। हिंदुआं दे विच आम सिखां दे विच ऐसी गल है कि गऊ दा माण सत्कार इस तरह करदे ने, कहिंदे ने कि गऊ साडी माता है। सतगुरु प्रताप सिंह जी कहिंदे ने कि गऊ ते साडी माता है, कौन ऐसा बेमुख ते मूर्ख सिख होवेगा जेड़ा कवेगा कि मैं अपनी मां नूं मारन दी तुहानूं आग्या देना। सतगुरु प्रताप सिंह जी कहिंदे ने मेरी अखां तों दूर चले जाओ। केशव जी ने जैसा कहयो तैसे ही आए समां थपयो। हुण ग्रंथाकार रामपुरी जी बयान करदे ने के केशव ने पाव के सतगुरु राम सिंह सच्चे पातशाह जी ने जेड़ा वचन कीता सी वैसा ही समा हुण पहुंच गया सी। रौला पड़ियो रुलियो देस कर कर अतिशे पया कलेश। ग्रंथाकार गुरबख्श सिंह रामपुरी जी बयान करदे ने के सतगुरु राम सिंह सच्चे पातशाह जी दा आख्या है वचन पूरा हो गया, उसे ही समय दे दौरान बंटवारा हो गया, पाकिस्तान बन गया। ग्रंथाकार जी लिखदे ने रौला पया, पाव के बहुत रौला पया ते फिर देश भी बड़ा रुलिया। ग्रंथाकार जी लिखदे ने घर घर अतिशे पए कलेश, घर घर दे विच बड़े कलेश पए, बड़िया दे खुंज गए, बड़िया दे मारे गए रिश्तेदार। इस प्रकार दे नाल तुसीं सारे जानदे हो कि बंटवारे दे समय किस तरह दे हालात बने। ग्रंथाकार जी लिखदे ने कि सतगुरु राम सिंह जी ने जिहड़ा वचन कीता सी आखिरकार ओ उस वेले पूरा होया जदों पाकिस्तान बनिया। सब संगत आई हां पधारी दिए अन्न बस्तर बन वारी। इतिहास दे विच तुसीं बहुत वारी सुने है सतगुरु प्रताप सिंह जी दे उपदेश दे विच भी आउंदा है कि सतगुरु प्रताप सिंह सच्चे पातशाह जी ने पाकिस्तान बन तो पहला ही सारिया नू आदेश कीता सी कि पाकिस्तान बन जाना है, बड़ा नुकसान होवेगा। इस करके सतगुरु प्रताप सिंह जी ने वचन कीता सी कि तुसी अपना माल डंगर बाल बच्चे लैके इधरले पासे रावी तो पार हो जावो। सतगुरु प्रताप सिंह जी ने यह भी वचन कीता सी, यह भी वचन कीता सी कि जेकर ऐसा ना होया ते फिर तो वापस आ जाओ, पर एक वारी तुसी जरूर रावी तो पार हो जावो, पाकिस्तान बन जाना है, बड़ा उस वेले उपद्रव पैदा होवेगा। सतगुरु प्रताप सिंह सच्चे पातशाह जी दे वचन नूं कईयां ने मन्निया, कईयां ने ना वी मन्निया, ते आपां सारे इस गल तो जाणू आ कि जिन्हां ने सतगुरु प्रताप सिंह दे वचन नूं मन्निया उह फिर सुख दे नाल निकले, ते जिन्हां ने वचन नहीं मन्निया ਉਹ ਫਿਰ ਦੁੱਖ ਦੇ ਨਾਲ ਨਿਕਲੇ, ਕਈ ਨਿਕਲੇ ਤੇ ਕਈ ਨਿਕਲ ਹੀ ਨਹੀਂ ਸਕੇ, ਉੱਥੇ ਹੀ ਮਾਰੇ ਗਏ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਕਿ ਸਤਿਗੁਰੂ ਜਿਹੜੇ ਹੁੰਦੇ ਨੇ ਉਹ ਤਿੰਨੇ ਸਮਿਆਂ ਦੇ ਗਿਆਤੇ ਹੁੰਦੇ ਨੇ, ਜੋ ਬੀਤ ਚੁੱਕੇ ਯੁੱਗਾਂ ਦਾ ਸਮਾਂ ਸਤਿਗੁਰੂ ਉਹਨੂੰ ਵੀ ਜਾਣਦਾ ਹੈ, ਜਿਹੜਾ ਵਰਤਮਾਨ ਸਮਾਂ ਹੈ ਉਹਨੂੰ ਵੀ ਸਤਿਗੁਰੂ ਜਾਣਦਾ ਹੈ। ਵਰਤਮਾਨ ਸਮੇਂ ਦਾ ਭਾਵ ਹੈ ਆਪਾਂ ਇੱਥੇ ਬੈਠੇ ਹਾਂ, ਜਿੱਥੋਂ ਤੱਕ ਸਾਡੀ ਨਜ਼ਰ ਜਾਂਦੀ ਹੈ ਅਸੀਂ ਦੇਖ ਸਕਦੇ ਹਾਂ ਇਸ ਸਮੇਂ ਕੀ ਹੋ ਰਿਹਾ, ਪਰ ਦੂਸਰੇ ਪਿੰਡ ਦੇ ਵਿੱਚ ਕੀ ਹੋ ਰਿਹਾ, ਦੂਸਰੇ ਦੇਸ਼ ਦੇ ਵਿੱਚ ਕੀ ਹੋ ਰਿਹਾ, ਇਹਦਾ ਗਿਆਨ ਸਾਨੂੰ ਨਹੀਂ ਹੈ। ਪਰ ਸਤਿਗੁਰੂ ਐਸਾ ਹੁੰਦਾ ਹੈ ਜਿਹਨੂੰ ਵਰਤਮਾਨ ਦਾ ਪੂਰਾ ਗਿਆਨ ਹੁੰਦਾ ਹੈ, ਕਿਸੇ ਵੀ ਜਗ੍ਹਾ ਦੇ ਉੱਤੇ ਕਿਸੇ ਵੀ ਇਲਾਕੇ ਦੇ ਵਿੱਚ ਕੀ ਹੋ ਰਿਹਾ ਸਤਿਗੁਰੂ ਨੂੰ ਜਾਣਕਾਰੀ ਹੈ। ਇਸ ਕਰਕੇ ਬੀਤ ਚੁੱਕੇ ਯੁੱਗਾਂ ਦਾ ਸਮਿਆਂ ਦਾ ਗਿਆਨ, ਵਰਤਮਾਨ ਸਮੇਂ ਦਾ ਪੂਰਾ ਗਿਆਨ ਤੇ ਜੋ ਭਵਿੱਖ ਹੈ ਜਿਹੜਾ ਅਜੇ ਆਉਣ ਵਾਲਾ ਹੈ ਉਹਦਾ ਵੀ ਪੂਰਾ ਗਿਆਨ ਸਤਿਗੁਰੂ ਨੂੰ ਹੁੰਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਭਵਿੱਖ ਨੂੰ ਦੇਖ ਰਹੇ ਸਨ, ਅੰਤਰਜਾਮੀ ਸਤਿਗੁਰੂ ਜੀ ਨੂੰ ਪਤਾ ਸੀ ਕਿ ਪਾਕਿਸਤਾਨ ਬਣ ਜਾਣਾ ਤੇ ਬੜੇ ਦੁੱਖ ਹੋਣਗੇ ਸਿੱਖਾਂ ਨੂੰ, ਇਸੇ ਕਰਕੇ ਪਾਕਿਸਤਾਨ ਬਣਨ ਤੋਂ ਪਹਿਲਾਂ ਰੌਲਾ ਪੈਣ ਤੋਂ ਪਹਿਲਾਂ ਹੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਹੁਕਮ ਕਰ ਦਿੱਤਾ ਸੀ ਕਿ ਤੁਸੀਂ ਆਪਣਾ ਪਰਿਵਾਰ ਜੀਆ ਜੰਤ ਲੈ ਕੇ ਰਾਵੀ ਦਰਿਆ ਤੋਂ ਪਾਰ ਹੋ ਜਾਵੋ। ਉਸ ਵੇਲੇ ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨ ਨੂੰ ਮੰਨਿਆ ਉਹ ਸੁਖੀ ਰਹੇ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਜੀ ਲਿਖਦੇ ਨੇ ਜਦੋਂ ਪਾਕਿਸਤਾਨ ਬਣਿਆ ਸਭ ਸੰਗਤ ਆਈ ਹਾਂ ਪਧਾਰੀ, ਪਾਕਿਸਤਾਨ ਤੋਂ ਜਿਹੜੇ ਵੀ ਆਏ ਫਿਰ ਸਾਰੀ ਜਿਹੜੀ ਸੰਗਤ ਸੀ ਇਸੇ ਹੀ ਜਗ੍ਹਾ ਦੇ ਉੱਤੇ ਕਵੀ ਜੀ ਲਿਖਦੇ ਨੇ ਪਹੁੰਚੀ ਦੀਏ ਅੰਨ ਬਸਤਰ ਬਨਵਾਰੀ। ਤੇ ਜਿਹੜੇ ਬਨਵਾਰੀ ਨੇ, ਜਿਹੜੇ ਭਗਵਾਨ ਸਰੂਪ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ, ਉਹਨਾਂ ਨੇ ਫਿਰ ਉਹਨਾਂ ਸਾਰਿਆਂ ਆਉਣ ਵਾਲਿਆਂ ਨੂੰ ਅੰਨ ਦਿੱਤਾ, ਬਸਤਰ ਦਿੱਤੇ, ਕੱਪੜੇ ਦਿੱਤੇ ਤੇ ਰਹਿਣ ਦੇ ਵਾਸਤੇ ਜਗ੍ਹਾ ਦਿੱਤੀ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਵੱਡੀ ਕਿਰਪਾ ਕੀਤੀ। ਭੁੱਖ ਦੁੱਖ ਮੇਟਿਓ ਪ੍ਰਭ ਸਭ ਕੋ, ਰਾਮਪੁਰੀ ਉਪਕਾਰ ਹੈ ਪ੍ਰਭ ਕੋ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਸਾਰਿਆਂ ਦੀਆਂ ਦੁੱਖਾਂ ਨੂੰ ਤੇ ਸਾਰਿਆਂ ਦੀਆਂ ਭੁੱਖਾਂ ਨੂੰ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਮਿਟਾ ਦਿੱਤਾ। ਰਾਮਪੁਰੀ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਹ ਬਹੁਤ ਵੱਡਾ ਉਪਕਾਰ ਸੀ। ਗ੍ਰੰਥਾਕਾਰ ਜੀ ਇਸ ਸਾਖੀ ਦੀ ਸਮਾਪਤੀ ਕਰਕੇ ਅਗਲੀ ਸਾਖੀ ਦਾ ਪ੍ਰਾਰੰਭ ਕਰਦੇ ਨੇ। ਧਰਤ ਨਿਰਦਈ ਜਾਣ ਕੇ ਲਾਗੇ ਜਗ ਕਰਾਨ, ਸੰਤ ਨਗਰ ਕੇ ਬਾਏ ਹੱਥ ਟਿੱਬੇ ਜਹਾਂ ਮਹਾਨ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਨਿਰਦਈ ਧਰਤੀ ਜਾਣ ਕੇ ਫਿਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉੱਥੇ ਜੱਗ ਕਰਾਉਣਾ ਚਾਹਿਆ। ਕਵੀ ਜੀ ਲਿਖਦੇ ਨੇ ਕਿ ਸੰਤ ਨਗਰ ਦੇ ਖੱਬੇ ਹੱਥ ਜਿੱਥੇ ਵੱਡੇ ਟਿੱਬੇ ਨੇ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧਰਮ ਕਰਮ ਆਰੰਭਿਆ ਨਿਰਦਈ ਧਰਤੀ ਜਾਣ ਕੇ, ਕਿਉਂਕਿ ਇਸ ਪੂਰੀ ਧਰਤੀ ਨੂੰ ਨਿਰਦਈ ਧਰਤੀ ਜਿਹੜੀ ਹੈ ਉਹ ਮੰਨਿਆ ਜਾਂਦਾ ਸੀ। ਮਹਾਰਾਜ ਜੰਗ ਸਿੰਘ ਜੀ ਉਹਨਾਂ ਦੇ ਕੋਲ ਇੱਕ ਸਮੇਂ ਕਿਸੇ ਸਿੱਖ ਨੇ ਅਰਜ ਕੀਤੀ ਕਿ ਉਸ ਇਲਾਕੇ ਦੇ ਵਿੱਚ ਜ਼ਮੀਨ ਖਰੀਦ ਲਈਏ। ਕਹਿਣ ਦਾ ਭਾਵ ਸੀ ਕਿ ਜੀਵਨ ਨਗਰ ਦੇ ਇਲਾਕੇ ਦੇ ਵਿੱਚ, ਤੇ ਮਹਾਰਾਜ ਜੰਗ ਸਿੰਘ ਨੇ ਆਖਿਆ ਸੀ ਨਾ ਭਾਈ ਸਿੰਘਾ ਉੱਥੇ ਜ਼ਮੀਨ ਨਾ ਖਰੀਦੀ। ਕਹਿੰਦਾ ਜੀ ਕਾਰਨ ਕੀ ਹੈ? ਤੇ ਉਸ ਵੇਲੇ ਮਹਾਰਾਜ ਜੰਗ ਸਿੰਘ ਨੇ ਆਖਿਆ ਸੀ ਕਿ ਮੈਖੇ ਦੈਤ ਦੀ ਧਰਤੀ ਹੈ, ਉਸ ਧਰਤੀ ਦੇ ਉੱਤੇ ਬੜੇ ਪਾਪ ਹੋਏ ਨੇ, ਉਹ ਬੜੀ ਨਿਰਦਈ ਧਰਤੀ ਹੈ, ਇਸ ਕਰਕੇ ਉੱਥੇ ਕਦੇ ਜ਼ਮੀਨ ਨਾ ਖਰੀਦੀ। ਇਹ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ ਕਿ ਜਿਸ ਧਰਤੀ ਨੂੰ ਮਹਾਰਾਜ ਜੰਗ ਸਿੰਘ ਨੇ ਨਿਰਦਈ ਕਿਹਾ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਉੱਥੇ ਇੰਨੀਆਂ ਬਹਾਰਾਂ ਕਰ ਦਿੱਤੀਆਂ ਜਿਹਦਾ ਕੋਈ ਅੰਤ ਨਹੀਂ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਲੋਕਾਂ ਦੇ ਵੱਲੋਂ ਨਿਰਦਈ ਧਰਤੀ ਉਸ ਨੂੰ ਆਖਿਆ ਜਾਂਦਾ ਸੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਧਰਤੀ ਦੀ ਸ਼ੁੱਧਤਾ ਦੇ ਵਾਸਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਉੱਥੇ ਜੱਗ ਹਵਨ ਕੀਤੇ। ਪੋਣਾ ਜ਼ਮੀਨ ਬਰਾਨੇ ਮਾਹੇ, ਟੂਬਲ ਕੂਪ ਲਗਾਇਓ ਆਹੇ। ਇਸ ਤੋਂ ਬਾਅਦ ਜ਼ਮੀਨ ਬਰਾਨੀ ਸੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਿੰਚਾਈ ਦੇ ਵਾਸਤੇ ਟਿਊਬਵੈਲ ਖੂਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤ ਲਗਵਾਏ। ਊਹਾ ਪ੍ਰਭ ਜੀ ਮੇਲਾ ਕੀਨਾ, ਮਮ ਨੈਣ ਆਹੇ ਚੀਨਾ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਇਸ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਇਲਾਕੇ ਦੇ ਵਿੱਚ ਇੱਕ ਬਹੁਤ ਵੱਡਾ ਮੇਲਾ ਕੀਤਾ। ਗ੍ਰੰਥਾਕਾਰ ਜੀ ਲਿਖਦੇ ਨੇ ਉਹ ਮੇਲਾ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ। ਸੰਤ ਆਲਾ ਸਿੰਘ ਹਰੀ ਸਿੰਘ ਖਾਰਾ, ਇਨਾ ਪ੍ਰਮੋਦ ਪੈ ਬਚਨ ਉਚਾਰਾ। ਸੰਤ ਆਲਾ ਸਿੰਘ ਜੀ ਇਸ ਤੋਂ ਇਲਾਵਾ ਹਰੀ ਸਿੰਘ ਜੀ ਖਾਰੇ ਪਿੰਡ ਦੇ ਰਹਿਣ ਵਾਲੇ, ਇਹਨਾਂ ਦੋਵਾਂ ਦੇ ਉੱਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਬੜੀ ਪ੍ਰਸੰਨਤਾ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਲਾ ਸਿੰਘ ਨੂੰ ਤੇ ਹਰੀ ਸਿੰਘ ਨੂੰ ਖੁਸ਼ੀ ਦੇ ਨਾਲ ਇਸ ਤਰ੍ਹਾਂ ਬਚਨ ਕੀਤਾ। ਇੱਕ ਦਿਨ ਬੈਠਿਆ ਦਸਮਾ ਜਾਮਾ ਇਹਾ ਆਏ, ਕੋੜੇ ਬਾਂਧ ਖਿਨ ਭਰ ਬਿਸ ਖਿਨ ਭਰ ਬਿਸ ਮਾਏ। ਸਤਿਗੁਰੂ ਪ੍ਰਤਾਪ ਸਿੰਘ ਜੀ ਦੋਵਾਂ ਨੂੰ ਕਹਿਣ ਲੱਗੇ ਕਿ ਦਸਵਾਂ ਜਾਮਾ ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਸਮੇਂ ਇੱਥੇ ਆਏ ਸਨ ਜਦੋਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੱਖਣ ਨੂੰ ਜਾ ਰਹੇ ਸਨ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਇੱਥੇ ਸਤਿਗੁਰਾਂ ਨੇ ਘੋੜੇ ਬੰਨੇ ਸਨ ਤੇ ਥੋੜਾ ਚਿਰ ਬਹਿ ਕੇ ਆਰਾਮ ਵੀ ਕੀਤਾ ਸੀ।
ਜੀਵਨ ਨਗਰ ਕੇ ਪਰਲੇ ਪਾਰ ਓ ਇੱਕ ਸਰਮੋ ਵਹਾਂ ਵਾਰ।
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜੀਵਨ ਨਗਰ ਦੇ ਪਰਲੇ ਪਾਰ ਉਹ ਜਿਹੜੀ ਇੱਕ ਜਗ੍ਹਾ ਹੈ ਜਿੱਥੇ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਵੱਡੀ ਢਾਬ ਹੁੰਦੀ ਸੀ ਜਿਹਦੇ ਵਿੱਚ ਹਮੇਸ਼ਾ ਪਾਣੀ ਭਰਿਆ ਰਹਿੰਦਾ ਸੀ।
ਊਹਾਂ ਘੋੜੇ ਨੀਰ ਪਿਆਏ ਇਹਾਂ ਡੱਲਾ ਮੱਲਾ ਜਾਏ।
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਦਸਵੇਂ ਪਾਤਸ਼ਾਹ ਦੇ ਪਾਵਨ ਜਿਹੜੇ ਕਦਮ ਨੇ ਜਿਹੜੇ ਚਰਨ ਨੇ ਉਹ ਵੀ ਪੈ ਚੁੱਕੇ ਨੇ। ਜਦੋਂ ਦੱਖਣ ਦੇ ਵੱਲ ਸਤਿਗੁਰੂ ਜੀ ਜਾ ਰਹੇ ਸਨ ਇੱਥੇ ਰੁਕ ਕੇ ਘੋੜਿਆਂ ਨੂੰ ਬੰਨ ਕੇ ਆਰਾਮ ਕੀਤਾ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਇੱਕ ਵੱਡੀ ਢਾਬ ਹੁੰਦੀ ਸੀ ਉਸ ਢਾਬ ਦੇ ਵਿੱਚੋਂ ਸਤਿਗੁਰਾਂ ਨੇ ਆਪਣੇ ਘੋੜਿਆਂ ਨੂੰ ਪਾਣੀ ਪਿਆਇਆ ਸੀ। ਇਸ ਤੋਂ ਇਲਾਵਾ ਕਹਿੰਦੇ ਨੇ ਇਹਾਂ ਡੱਲਾ ਮੱਲਾ ਜਾਏ। ਸਤਿਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਦੇ ਵਿੱਚ ਆਉਂਦਾ ਹੈ ਸੂਰਜ ਪ੍ਰਕਾਸ਼ ਦੇ ਵਿੱਚ ਵਿਸਥਾਰ ਦੇ ਨਾਲ ਕਥਾ ਦਾ ਬਿਆਨ ਕੀਤਾ ਹੈ ਜਿਹੜੀ ਕਿ ਮੈਂ ਸਾਧ ਸੰਗਤ ਦੇ ਸਨਮੁਖ ਅਰਜ ਕਰ ਚੁੱਕਾ ਹੈ। ਸਿਰਫ ਟੂਕ ਦੇ ਮਾਤਰ ਬਿਆਨ ਕਰਾਂਗਾ ਕਿਉਂਕਿ ਕਵੀ ਜੀ ਨੇ ਪ੍ਰਮਾਣ ਦਿੱਤਾ ਡੱਲੇ ਦਾ। ਡੱਲਾ ਸਤਿਗੁਰੂ ਗੋਬਿੰਦ ਸਿੰਘ ਦਾ ਸੇਵਕ ਸੀ ਤੇ ਜਦੋਂ ਇਸ ਇਲਾਕੇ ਦੇ ਵਿੱਚ ਡੱਲੇ ਦੇ ਇਲਾਕੇ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਆਏ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਡੱਲਿਆ ਤੂੰ ਸਾਡੇ ਨਾਲ ਚੱਲ ਦੱਖਣ ਦੇ ਇਲਾਕੇ ਦੇ ਵਿੱਚ। ਇਤਿਹਾਸ ਦੇ ਵਿੱਚ ਬਹੁਤ ਵੱਡਾ ਪ੍ਰਸੰਗ ਹੈ ਕਿ ਕੋਈ ਵੀ ਸਤਿਗੁਰਾਂ ਦੇ ਨਾਲ ਦੱਖਣ ਜਾਣ ਦੇ ਵਾਸਤੇ ਤਿਆਰ ਨਹੀਂ ਸੀ। ਸਤਿਗੁਰੂ ਗੋਬਿੰਦ ਸਿੰਘ ਨੇ ਡੱਲੇ ਨੂੰ ਆਖਿਆ ਸੀ ਮੇਰੇ ਨਾਲ ਚੱਲ ਤੇ ਡੱਲਾ ਅੰਦਰੋਂ ਡਰਦਾ ਸੀ। ਉਹ ਨਹੀਂ ਸੀ ਜਾਣਾ ਚਾਹੁੰਦਾ ਸਤਿਗੁਰੂ ਗੋਬਿੰਦ ਸਿੰਘ ਦੇ ਨਾਲ, ਪਰ ਉਪਰੋਂ ਉਪਰੋਂ ਉਹਨੇ ਹਾਂ ਕਰ ਦਿੱਤੀ, ਸਤ ਬਚਨ ਕਹਿ ਦਿੱਤਾ। ਪਰ ਅੰਤਰ ਜਾਮੀ ਸਤਿਗੁਰੂ ਜੀ ਜਾਣਦੇ ਸਨ, ਤਾਂ ਵੀ ਸਤਿਗੁਰਾਂ ਨੇ ਉਸ ਨੂੰ ਆਖਿਆ ਕਿ ਤੂੰ ਸਾਡੇ ਨਾਲ ਚੱਲ। ਉਹ ਕਹਿੰਦਾ ਜੀ ਠੀਕ ਹੈ ਚੱਲਦਾ। ਬੜੇ ਪੜਾਅ ਹੋਏ, ਬੜੀਆਂ ਮੰਜ਼ਲਾਂ ਉਸ ਜਗ੍ਹਾ ਦੇ ਉੱਤੇ ਕੀਤੀਆਂ ਗਈਆਂ, ਪਰ ਹਰ ਵੇਲੇ ਡੱਲੇ ਦੇ ਮਨ ਦੇ ਵਿੱਚ ਵਿਚਾਰ ਸੀ ਕਿ ਮੈਂ ਨਾ ਹੀ ਜਾਵਾਂ ਤੇ ਚੰਗਾ। ਇੱਥੋਂ ਤੱਕ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਡੱਲਿਆ ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਜੀ ਇੱਕ ਉੱਚੇ ਟਿੱਬੇ ਦੇ ਉੱਤੇ ਲੈ ਕੇ ਡੱਲੇ ਨੂੰ ਚੜ ਗਏ ਤੇ ਸਤਿਗੁਰੂ ਜੀ ਕਹਿੰਦੇ ਨੇ ਡੱਲਿਆ ਆ ਜ਼ਮੀਨ ਦੇਖ, ਆ ਇਲਾਕਾ ਦੇਖ, ਇਸ ਪੂਰੇ ਇਲਾਕੇ ਦਾ ਤੈਨੂੰ ਅਸੀਂ ਰਾਜਾ ਬਣਾ ਦੇਣਾ। ਇੱਥੇ ਬੜੇ ਵਧੀਆ ਅੰਬ ਹੋਣਗੇ, ਇੱਥੇ ਬੜੀਆਂ ਵੇਲਾਂ ਹੋਣਗੀਆਂ। ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬਹੁਤ ਕੁਝ ਧਰਤੀ ਦੇ ਵਾਸਤੇ ਚੰਗਾ ਆਖਿਆ ਤੇ ਨਾਲ ਡੱਲੇ ਨੂੰ ਆਖਿਆ ਇਹ ਸਾਰੀ ਜਗ੍ਹਾ ਤੈਨੂੰ ਦੇਣੀ ਹੈ। ਇਸ ਤਰ੍ਹਾਂ ਦੇ ਸਤਿਗੁਰਾਂ ਨੇ ਬਚਨ ਵੀ ਕੀਤੇ। ਗ੍ਰੰਥਾਕਾਰ ਜੀ ਲਿਖਦੇ ਨੇ ਪਰ ਡੱਲਾ ਡੋਲ ਗਿਆ। ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਿਰਾਜੇ ਸਨ। ਰਾਤ ਦੇ ਵੇਲੇ ਹੀ ਡੱਲਾ ਆਪਣੇ ਸਾਥੀਆਂ ਦੇ ਸਮੇਤ ਦੌੜ ਗਿਆ, ਭੱਜ ਗਿਆ ਰਾਤ ਦੇ ਵੇਲੇ। ਹੁਣ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਇਹਾਂ ਡੱਲਾ ਮੱਲਾ ਜਾਏ, ਭਾਵ ਕਿ ਇਹ ਉਹੀ ਜਗ੍ਹਾ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਿੱਥੋਂ ਡੱਲਾ ਤੇ ਡੱਲੇ ਦੇ ਨਾਲ ਦੇ ਜਿਹੜੇ ਮੱਲ ਨੇ ਸੂਰਮੇ ਨੇ ਉਹ ਦੌੜ ਗਏ ਸਨ ਰਾਤ ਦੇ ਵੇਲੇ।
ਆਵਾਜ਼ ਪਛਾਣੀ ਨਾ ਗਏ ਦੌਰ ਡੱਲਾ ਮੱਲਾ ਨਹੀਂ ਅੱਲਾ ਕੀ ਠੌਰ।
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਦੀ ਆਵਾਜ਼ ਨੂੰ, ਭਾਵ ਕਿ ਉਹਨਾਂ ਦੇ ਬਚਨਾਂ ਨੂੰ ਪਛਾਣ ਨਹੀਂ ਸਕੇ। ਸਤਿਗੁਰੂ ਗੋਬਿੰਦ ਸਿੰਘ ਦੇ ਬਚਨਾਂ ਨੂੰ ਡੱਲੇ ਨੇ ਨਾ ਪਛਾਣਿਆ। ਡੱਲਾ ਮੱਲਾ ਨਹੀਂ ਅੱਲਾ ਕੀ ਠੌਰ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਡੱਲੇ ਵਰਗੇ ਨੇ, ਜਿਹੜੇ ਕਿ ਦੌੜ ਜਾਂਦੇ ਨੇ, ਜਿਹੜੇ ਕਿ ਸਤਿਗੁਰਾਂ ਦੀ ਕਸਵੱਟੀ ਦੇ ਉੱਤੇ ਪੂਰੇ ਨਹੀਂ ਉਤਰਦੇ, ਅੱਲਾ ਕੀ ਠੌਰ, ਉਹ ਇਸੇ ਤਰ੍ਹਾਂ ਹੀ ਖੁਆਰ ਹੁੰਦੇ ਨੇ। ਕਿਉਂਕਿ ਅੱਲਾ ਦੀ ਠੌਰ ਹੈ, ਰੱਬ ਦਾ ਘਰ ਹੈ ਜਿਹੜੇ ਸਤਿਗੁਰੂ ਦੇ ਬਚਨ ਨੇ। ਜਿਹੜੇ ਉਹਨਾਂ ਬਚਨਾਂ ਤੇ ਨਹੀਂ ਠਹਿਰਦੇ, ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਉਹ ਖੁਆਰ ਹੁੰਦੇ ਨੇ। ਇਸੇ ਪ੍ਰਕਾਰ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਡੱਲਾ ਆਪਣੇ ਸਾਥੀਆਂ ਦੇ ਸਮੇਤ ਇਸੇ ਹੀ ਜਗ੍ਹਾ ਤੋਂ ਦੌੜ ਕੇ ਖੁਆਰ ਹੋਇਆ ਸੀ।
ਇਮ ਪ੍ਰਭ ਜੀ ਬਚ ਕਰਿਓ ਤਥਾਈ ਅਬ ਬਹਾਰ ਨਹੀਂ ਹੋਏ ਆਗਾਈ।
ਇਸ ਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਹ ਵੀ ਬਚਨ ਕੀਤਾ ਕਿ ਜਦੋਂ ਡੱਲਾ ਨੱਸ ਗਿਆ ਸੀ, ਦੌੜ ਗਿਆ ਸੀ, ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਬਚਨ ਕੀਤਾ ਸੀ ਸਮਾਂ ਬਹਾਰ ਅਬ ਮਾਫ਼ ਕਰਨਾ ਅਬ ਬਹਾਰ ਨਹੀਂ ਹੋਏ ਅਗਾਈ। ਜਦੋਂ ਡੱਲੇ ਨੂੰ ਆਖਿਆ ਸੀ ਤੈਨੂੰ ਇਲਾਕਾ ਦੇਵਾਂਗੇ, ਉਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ ਬਹਾਰਾਂ ਹੋਣਗੀਆਂ ਡੱਲਿਆ ਇਸ ਜਗ੍ਹਾ ਦੇ ਉੱਤੇ। ਪਰ ਜਦੋਂ ਡੱਲਾ ਦੌੜ ਗਿਆ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ ਅਬ ਬਹਾਰ ਨਹੀਂ ਹੋਏ ਅਗਾਈ, ਅੱਜ ਤੋਂ ਲੈ ਕੇ ਇਸ ਜਗ੍ਹਾ ਦੇ ਉੱਤੇ ਕੋਈ ਬਹਾਰ ਦਾ ਸਮਾਂ ਨਹੀਂ ਆਵੇਗਾ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਆਖਿਆ ਸੀ,
ਸਮਾਂ ਬਹਾਰ ਕਾ ਅਬ ਜਹ ਆਇਆ, ਇਸੀ ਹੇਤ ਤੋਹੇ ਹਾਂ ਲੈ ਆਇਆ।
ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਸੰਤ ਆਲਾ ਸਿੰਘ ਨੂੰ ਕਹਿੰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਬਚਨ ਕੀਤਾ ਸੀ ਉਹ ਹੁਣ ਟਲ ਗਿਆ। ਜਿੱਥੇ ਆਖਿਆ ਸੀ ਗੁਰੂ ਗੋਬਿੰਦ ਸਿੰਘ ਨੇ ਕਿ ਬਹਾਰ ਨਹੀਂ ਆਵੇਗੀ, ਉਸ ਜਗ੍ਹਾ ਦੇ ਉੱਤੇ ਵੀ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਬਹਾਰ ਆਉਣ ਦਾ ਸਮਾਂ ਆ ਗਿਆ। ਇਸੇ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਆਲਾ ਸਿੰਘ ਜੀ ਅਸੀਂ ਤੁਹਾਡਾ ਇੱਥੇ ਡੇਰਾ ਲਵਾਇਆ। ਜਿਹੜੇ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬਚਨ ਕੀਤੇ ਨੇ ਉਸ ਵੇਲੇ ਬਹਾਰਾਂ ਦਾ ਸਮਾਂ ਨਹੀਂ ਸੀ, ਉਹੀ ਸਮਾਂ ਸੀ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਦੇ ਵੇਲੇ ਸੀ, ਜਿਹਨੂੰ ਆਖਿਆ ਸੀ ਗੁਰੂ ਗੋਬਿੰਦ ਸਿੰਘ ਨੇ ਇੱਥੇ ਕਦੇ ਬਹਾਰ ਨਹੀਂ ਆਵੇਗੀ। ਪਰ ਜਿਹੜਾ ਗੁਰੂ ਹੁੰਦਾ ਹੈ ਉਹ ਤੇ ਇੱਕੋ ਹੀ ਹੁੰਦਾ ਹੈ, ਦਸਵੇਂ ਜਾਮੇ ਦੇ ਵਿੱਚ ਵੀ ਸੀ ਤੇ ਸਤਿਗੁਰੂ ਪ੍ਰਤਾਪ ਸਿੰਘ ਦੇ ਸਰੂਪ ਦੇ ਵਿੱਚ ਹੀ ਹੈ। ਭਾਵ ਕਿ ਆਪਣੇ ਬਚਨ ਨੂੰ ਫਿਰ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬਚਨ ਕਰਕੇ ਉਸ ਜਗ੍ਹਾ ਨੂੰ ਬਹਾਰਾਂ ਦੇ ਵਿੱਚ ਬਦਲਿਆ। ਦਸਵੇਂ ਜਾਮੇ ਦੇ ਵਿੱਚ ਆਖਿਆ ਕਦੇ ਬਹਾਰ ਨਹੀਂ ਹੋਵੇਗੀ ਇੱਥੇ, ਤੇ ਹੁਣ ਸਤਿਗੁਰੂ ਪ੍ਰਤਾਪ ਸਿੰਘ ਦੇ ਜਾਮੇ ਦੇ ਵਿੱਚ ਕਹਿ ਰਹੇ ਨੇ ਕਿ ਸਮਾਂ ਆ ਗਿਆ ਇੱਥੇ ਬਹਾਰਾਂ ਦੇ ਹੋਣ ਦਾ, ਇਸੇ ਕਰਕੇ ਆਲਾ ਸਿੰਘ ਜੀ ਅਸੀਂ ਇੱਥੇ ਤੁਹਾਨੂੰ ਲਿਆ ਕੇ ਵਸਾਇਆ।
ਇਹਾਂ ਬਾਗ ਬਹਾਰ ਲੱਗੇ ਹੈ, ਇਸ ਬੰਜਰ ਮੈਂ ਬਿਜਲੀ ਜਗ ਹੈ।
ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸਾਰਿਆਂ ਨੂੰ ਸੁਣਾ ਕੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਇਹਾਂ ਬਾਗ ਬਹਾਰ ਲੱਗਾ ਹੈ, ਇੱਥੇ ਬਾਗਾਂ ਦੀਆਂ ਬਹਾਰਾਂ ਲੱਗਣਗੀਆਂ, ਇੱਥੇ ਖੇਤੀ ਦੀ ਬੜੀ ਪੈਦਾਵਾਰ ਹੋਏਗੀ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਖਿਆ ਬੰਜਰ ਮੈਂ ਬਿਜਲੀ ਜਗ੍ਹਾ ਹੈ, ਇਹ ਜਿਹੜੀ ਬੰਜਰ ਇਹ ਜੋ ਬੰਜਰ ਦਾ ਇਲਾਕਾ ਹੈ ਜਿੱਥੇ ਕੁਝ ਹੁੰਦਾ ਨਹੀਂ ਹੈ, ਸਤਿਗੁਰੂ ਜੀ ਕਹਿੰਦੇ ਨੇ ਬਾਗ ਦੀਆਂ ਬਹਾਰਾਂ ਲੱਗਣਗੀਆਂ ਇੱਥੋਂ ਤੱਕ ਕਿ ਜਿਹੜੀ ਬਿਜਲੀ ਹੈ ਉਹ ਵੀ ਇੱਥੇ ਆਵੇਗੀ।
ਇਸ ਖੇਤ ਸਮ ਨਹੀਂ ਔਰ ਖੇਤ ਕੋਈ, ਮਮ ਦੀਆ ਤੁਮ ਲਿਓ ਗੋ ਜੋਈ।
ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬਚਨ ਕੀਤਾ ਇਸ ਖੇਤ ਵਰਗੀ, ਇਸ ਜ਼ਮੀਨ ਵਰਗੀ ਹੋਰ ਕਿਤੇ ਵੀ ਸਤਿਗੁਰੂ ਜੀ ਕਹਿੰਦੇ ਨੇ ਕੋਈ ਜ਼ਮੀਨ ਨਹੀਂ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਮਮ ਦੀਆ ਤੁਮ ਲਿਓ ਸੋਈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਮੈਂ ਤੁਹਾਨੂੰ ਦਿੱਤਾ ਤੇ ਤੁਸੀਂ ਲਿਆ ਖੁਸ਼ੀ ਨੂੰ ਧਾਰਨ ਕਰਕੇ।
ਤਬ ਸੰਤਾਇਮ ਅਰਜ ਗੁਜ਼ਾਰੀ, ਜਲ ਕੋ ਤੋਟਾ ਹੈ ਬਨਵਾਰੀ।
ਹੁਣ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਜਿਹੜੇ ਬਚਨ ਕੀਤੇ ਨੇ ਇਹ ਸਾਰੇ ਤੇ ਭਵਿੱਖਤ ਵਾਕ ਹੀ ਨੇ, ਕਿਉਂਕਿ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਨੇ ਬਚਨ ਕੀਤੇ ਉਦੋਂ ਤੇ ਬਾਗ ਦੀਆਂ ਬਹਾਰਾਂ ਨਹੀਂ ਸਨ, ਪਰ ਸਤਿਗੁਰੂ ਜੀ ਕਹਿ ਰਹੇ ਸਨ ਇੱਥੇ ਹੋਣਗੀਆਂ ਬਾਗ ਦੀਆਂ ਬਹਾਰਾਂ। ਉਸ ਵੇਲੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸੰਤ ਆਲਾ ਸਿੰਘ ਨੇ ਹੱਥ ਜੋੜ ਕੇ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਅਰਜ ਕੀਤੀ। ਕਹਿੰਦੇ ਨੇ ਜਲ ਕੋ ਤੋਟਾ ਹੈ ਬਨਵਾਰੀ, ਹੇ ਭਗਵਾਨ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਲ ਦਾ ਬੜਾ ਤੋਟਾ ਹੈ, ਭਾਵ ਕੇ ਪਾਣੀ ਦੀ ਬੜੀ ਕਮੀ।
ਸਿੰਘ ਮਾਰਾਲ ਸਰੋਵਰ ਚਾਹੇ, ਇਹਾਂ ਆਂਦੀ ਬਿਨ ਕੁਝ ਨਾਹੇ।
ਸੰਤ ਆਲਾ ਸਿੰਘ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਤੁਹਾਡੇ ਜਿਹੜੇ ਨਾਮਧਾਰੀ ਸਿੰਘ ਨੇ ਉਹ ਤੇ ਮਰਾਲਾਂ ਵਰਗੇ ਨੇ, ਉਹ ਤੇ ਹੰਸਾਂ ਵਰਗੇ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੰਸਾਂ ਦਾ ਨਿਵਾਸਾ ਉੱਥੇ ਹੁੰਦਾ ਹੈ ਜਿੱਥੇ ਪਾਣੀ ਹੋਵੇ। ਆਮ ਕਰਕੇ ਵਿਦਵਾਨਾਂ ਦਾ ਕਹਿਣਾ ਹੈ ਕਿ ਮਾਨ ਸਰੋਵਰ ਦੇ ਉੱਤੇ ਹੰਸ ਰਹਿੰਦੇ ਨੇ। ਸਤਿਗੁਰਾਂ ਨੂੰ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ ਹੰਸ ਤੇ ਉੱਥੇ ਰਹਿੰਦੇ ਨੇ ਜਿੱਥੇ ਵੱਡੇ ਸਰੋਵਰ ਹੋਣ ਪਵਿੱਤਰ ਪਾਣੀ ਦੇ, ਪਰ ਸੱਚੇ ਪਾਤਸ਼ਾਹ ਇੱਥੇ ਤੇ ਪਾਣੀ ਵੇਖਣ ਦੇ ਵਾਸਤੇ ਨਹੀਂ ਮਿਲਦਾ। ਇਹਾਂ ਆਂਦੀ ਬਿਨ ਕੁਝ ਨਾਹੀਂ, ਸੱਚੇ ਪਾਤਸ਼ਾਹ ਇੱਥੇ ਤੇ ਧੂੜ ਭਰੀਆਂ ਹਨੇਰੀਆਂ ਚੱਲਦੀਆਂ ਨੇ, ਹਨੇਰੀ ਤੋਂ ਬਗੈਰ ਸੱਚੇ ਪਾਤਸ਼ਾਹ ਜੀ ਇੱਥੇ ਹੁੰਦਾ ਹੀ ਕੁਝ ਨਹੀਂ ਹੈ, ਇੱਥੇ ਪਾਣੀ ਦੀ ਲੋੜ ਬੜੀ ਹੈ, ਪਰ ਸੱਚੇ ਪਾਤਸ਼ਾਹ ਪਾਣੀ ਤੇ ਕਿਤੇ ਲੱਭਦਾ ਨਹੀਂ।
ਨੀਰ ਬਿਨਾ ਜਿਮ ਮੀਨ ਨਹੀਂ ਜੀਵੇ,
ਖੀਰ ਬਿਨਾ ਬਾਰਕ ਉਦਰੀ ਵੈ। ਸੱਚੇ ਪਾਤਸ਼ਾਹ ਜੀ, ਜਿਸ ਤਰ੍ਹਾਂ ਕਿ ਮੱਛੀ ਜਿਹੜੀ ਹੈ ਉਹ ਪਾਣੀ ਤੋਂ ਬਗੈਰ ਨਹੀਂ ਬਚਦੀ, ਮੱਛੀ ਦਾ ਜੀਵਨ ਹੀ ਪਾਣੀ ਹੈ। ਜੇ ਪਾਣੀ ਨਾ ਹੋਵੇ ਤੇ ਮੱਛੀ ਦਾ ਬਚਾ ਨਹੀਂ ਹੈ, ਮੱਛੀ ਦੀ ਮੌਤ ਹੈ। ਖੀਰ ਬਿਨਾ ਬਾਰਕ ਉਦਰੀ ਵੈ। ਇਸੇ ਪ੍ਰਕਾਰ ਦੇ ਨਾਲ ਸੰਤ ਆਲਾ ਸਿੰਘ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਜਿਹੜਾ ਬਹੁਤ ਛੋਟਾ ਮਾਸੂਮ ਬੱਚਾ ਹੁੰਦਾ ਹੈ ਉਹਦਾ ਆਹਾਰ ਸਿਰਫ ਦੁੱਧ ਹੁੰਦਾ ਹੈ, ਭਾਵ ਕਿ ਜੇਕਰ ਛੋਟੇ ਬੱਚੇ ਨੂੰ ਦੁੱਧ ਨਾ ਦਿੱਤਾ ਜਾਵੇ ਤੇ ਸੱਚੇ ਪਾਤਸ਼ਾਹ ਉਹ ਵੀ ਉਧਰ ਜਾਂਦਾ ਹੈ ਜਾਂ ਫਿਰ ਉਹਦਾ ਵੀ ਬਚਾ ਨਹੀਂ। ਆਪਾਂ ਆਮ ਕਰਕੇ ਇਸ ਗੱਲ ਨੂੰ ਦੇਖਦੇ ਹਾਂ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤੇ ਸਾਰਿਆਂ ਤੋਂ ਪਹਿਲਾਂ ਉਹਦੀ ਖੁਰਾਕ ਦੁੱਧ ਹੁੰਦੀ ਹੈ। ਇਸੇ ਪ੍ਰਕਾਰ ਦੇ ਨਾਲ ਸੰਤ ਆਲਾ ਸਿੰਘ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਨਾਮਧਾਰੀ ਸਿੰਘ ਹੰਸਾਂ ਵਰਗੇ ਨੇ। ਹੰਸਾਂ ਨੂੰ ਸਰੋਵਰਾਂ ਦੀ ਲੋੜ ਹੁੰਦੀ ਹੈ, ਪਾਣੀ ਦੀ ਲੋੜ ਹੁੰਦੀ ਹੈ। ਇਸੇ ਪ੍ਰਕਾਰ ਦੇ ਨਾਲ ਸੱਚੇ ਪਾਤਸ਼ਾਹ। ਸਤਿ ਸ੍ਰੀ ਅਕਾਲ।